ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨੇ ਅੱਜ ਗੁਰੂ ਖਾਲਸਾ ਸਾਹਿਬ ਸਿੰਘ ਜੀ ਅੰਤਰਯਾਮੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਵਕਤ ਪਦ ਦੇ ਪਾਸ ਪੜ੍ਹਨ ਵਾਸਤੇ ਮਹਾਰਾਜ ਸਾਹਿਬ ਨੂੰ ਬਿਠਾਇਆ ਸੀ, ਉਸ ਵਕਤ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗੋਪਾਲ ਪਾਧੋ ਨੇ ਕਿਹਾ ਕਿ ਮਹਾਰਾਜ ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾ ਦੇਣ ਹਾਰ, ਜਿੰਨੀਆਂ ਦੁਨੀਆਂ ਦੀਆਂ ਵਿਦਿਆ ਉਹਨਾਂ ਦੇ ਕਰਨ ਵਾਲੇ ਆਪ ਹੋ, ਆਪ ਨੂੰ ਕੌਣ ਪੜ੍ਹਾ ਸਕਦਾ ਹੈ। ਉਸ ਵਕਤ ਬਾਬਾ ਅਕਾਲੀ ਜੀ ਨੇ ਮਹਾਰਾਜ ਸਾਹਿਬ ਨੂੰ ਕਿਹਾ ਕਿ ਕੋਈ ਲੇਖੇ ਦਾ ਅਸਾਰ ਸਿੱਖਣਾ ਚਾਹੀਦਾ ਹੈ, ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਇਹ ਪਵਿੱਤਰ ਉਪਦੇਸ਼ ਬਖਸ਼ਦੇ ਹਨ, ਪਿਤਾ ਦੇ ਪ੍ਰਥਾ ਜੋ ਪਰਮ ਪਵਿੱਤਰ ਉਪਦੇਸ਼ ਆ ਰਿਹਾ ਸੁਣੋ।
ਸ੍ਰੀ ਰਾਗ ਮਹੱਲਾ ਪਹਿਲਾ ਲੇਖਾ ਬੋਲਣ ਬੋਲਣ।
ਤੁਸੀਂ ਲੇਖੇ ਦੀ ਗੱਲ ਦੱਸਦੇ ਹੋ, ਇਹ ਲੇਖੇ ਵਿੱਚ ਹੀ ਸਾਰੇ ਜਿੰਨੇ ਬੋਲ ਬੋਲਦੇ ਹਨ, ਅਸੀਂ ਲੇਖੇ ਵਿੱਚ ਹੀ ਬੋਲ ਬੋਲਦੇ ਹਾਂ। ਜਿੰਨਾ ਕੋਈ ਬਚਨ ਬੋਲ ਰਿਹਾ ਹੈ ਉਹ ਮਹਾਰਾਜ ਸਾਹਿਬ ਦੇ ਅਸਾਰ ਵਿੱਚ ਹੈ, ਵੱਧ ਨਹੀਂ ਕੋਈ ਬੋਲ ਸਕਦਾ। ਜਦੋਂ ਵਧੀਕ ਕੋਈ ਬੋਲ ਸਕੇ ਜਿਉਂਦਾ ਰਹੇ ਤਾਂ ਕਹਿ ਸਕੀਏ, ਇਸ ਕਰਕੇ ਮਹਾਰਾਜ ਸਾਹਿਬ ਕਿਤਾਬ ਕੀ ਬੋਲਾਂ ਨੂੰ ਬੋਲਣਾ ਕਰਦੇ ਹਨ।
ਲੇਖਾ ਖਾਣਾ ਖਾ
ਸਾਹਿਬ ਦੇ ਲੇਖੇ ਵਿੱਚ ਹੀ ਅੰਦਾਜ਼ੇ ਵਿੱਚ ਹੀ ਖਾਣਾ ਖਾ ਰਹੇ ਹਾਂ, ਉਦੋਂ ਵੱਧ ਕੋਈ ਗ੍ਰਾਹੀ ਨਹੀਂ ਮੂੰਹ 'ਚ ਪਾ ਸਕਦਾ। ਜਦੋਂ ਮਹਾਰਾਜ ਸਾਹਿਬ ਦੀ ਆਗਿਆ ਨਾ ਹੋਵੇ ਉਦੋਂ ਬਾਅਦ ਪਾਣੀ ਦੀ ਘੁੱਟ ਵੀ ਨਹੀਂ ਅੰਦਰ ਲੰਘ ਸਕਦੀ। ਸਭ ਕੋਈ ਲੇਖੇ ਦੇ ਵਿੱਚ ਹੀ ਹੈ ਪਰਮੇਸ਼ਰ ਦੇ ਵਿੱਚ।
ਲੇਖਾ ਰਾਤ ਚਲਾਈਆ
ਰਸਤਾ ਚੱਲਦੇ ਹਾਂ, ਇਹ ਵੀ ਲੇਖੇ ਵਿੱਚ ਹੀ, ਉਦੋਂ ਵੱਧ ਇੱਕ ਕਰਮ ਨਹੀਂ ਭਰ ਕੇ ਕੋਈ ਤੁਰ ਸਕਦਾ ਹੈ।
ਲੇਖਾ ਸੁਣ ਵੇਖਾ
ਸੁਣਦੇ ਹਾਂ ਜਿੰਨੇ ਬਚਨ, ਇਹ ਵੀ ਲੇਖੇ ਵਿੱਚ ਹੈ, ਉਦੋਂ ਮਗਰੋਂ ਕੋਈ ਸੁਣ ਨਹੀਂ ਸਕਦਾ। ਤੇ ਵੇਖਣਾ ਕਰਦੇ ਹਾਂ ਜੋ ਕੁਝ, ਇਹ ਵੀ ਲੇਖੇ ਵਿੱਚ ਹੀ ਹੈ। ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਹ ਬੰਦ ਕਰ ਰਹੇ ਨੇ ਤਾਂ ਉਹ ਕੁਝ ਨਹੀਂ ਵੇਖ ਸਕਦਾ ਹੈ।
ਲੇਖਾ ਸਾਹ ਲਵਾਈ ਹੈ,
ਸਵਾਸ ਲਈਦੇ ਹਨ 24,000 ਸਵਾਸ ਅੱਖਾਂ ਪੈਰਾਂ ਦਾ, ਇਹ ਵੀ ਮਹਾਰਾਜ ਦੇ ਲੇਖੇ ਅਸਾਬ ਵਿੱਚ ਹੈ, ਉਹਦੇ ਅਸਾਬ ਤੋਂ ਬਗੈਰ ਕੋਈ ਇੱਕ ਸਾਹ ਨਹੀਂ ਲੈ ਸਕਦਾ ਹੈ।
ਪੜ੍ਹੇ ਕੇ ਪੁੱਛਣ ਜਾ,
ਪੜ੍ਹਿਆ ਨੂੰ ਜਾ ਕੇ ਪੁੱਛ ਲਓ, ਪੜ੍ਹਿਆ ਨੂੰ ਕੀ ਪੁੱਛਣ ਜਾਣਾ ਹੈ, ਆਪ ਪੜ੍ਹ ਕੇ ਵੇਖ ਲਓ ਕਿ ਅਥਵਾ ਪੁੱਛਣ ਜਾਓ ਪੜ੍ਹਿਆਂ ਦੇ ਤਾਏ।
ਬਾਬਾ
ਇਹੋ ਗੱਲ ਦੱਸੇਂਗੇ ਕਿ ਮਹਾਰਾਜ ਦੇ ਅਸਾਰ ਵਿੱਚ ਕੀ ਹੈ।
ਬਾਬਾ ਮਾਇਆ ਰਚਨਾ ਧੂਲ,
ਜਿਹੜੀ ਮਾਇਆ ਦੀ ਰਚਨਾ ਹੈ ਧੋਖੇ ਵਾਲੀ ਹੈ, ਛਲਣ ਵਾਲੀ ਹੈ। ਬੇਅੰਤ ਜੀਆਂ ਦੇ ਚਿੱਤਾਂ ਨੇ ਇਸ ਮਾਇਆ ਦੀ ਰਚਨਾ ਨੂੰ ਛਲ ਲਿਆ ਹੈ।
ਅੰਧਾ ਨਾਮ ਵਿਸਾਰਿਆ,
ਜੀਵਨ ਪਰਮੇਸ਼ਰ ਦੇ ਨਾਮ ਨੂੰ ਇਸ ਮਾਇਆ ਦੇ ਧੋਖੇ ਵਿੱਚ ਆ ਕੇ ਛਲ ਵਿੱਚ ਆ ਕੇ ਮਹਾਰਾਜ ਦੇ ਨਾਮ ਨੂੰ ਵਿਸਾਰ ਛੱਡਿਆ ਹੈ।
ਨਾ ਤਿਸ ਇਹ ਨਾ
ਇਹ ਲੋਕ ਸੁਧਰਿਆ, ਨਾ ਪ੍ਰਲੋਕ ਸੁਧਰਿਆ, ਦੋਵੇਂ ਲੋਕ ਹੀ ਗਵਾ ਲਏ ਉਸ ਜੀਵ ਨੇ ਜੋ ਮਾਇਆ ਦੀ ਰਚਨਾ ਵਿੱਚ ਲੱਗਾ ਹੋਇਆ, ਉਹ ਛੜਿਆ ਗਿਆ ਪਰਮੇਸ਼ਰ ਵੱਲੋਂ। ਇਸ ਪ੍ਰਕਾਰ ਦੀ ਹਾਲਤ ਇਹਨਾਂ ਜੀਵਾਂ ਦੀ, ਫੇਰ ਪੜੋ।
ਲੇਖਾ ਬੋਲਣ ਬੋਲਣ,
ਆਦਮੀ ਕਹਿੰਦੇ ਹਨ ਕਿ ਅਸੀਂ ਅਸਾਬੀ ਹੈ, ਅਸੀਂ ਜੇ ਇੱਕ ਘੰਟੇ ਦਾ 100 ਰੁਪਇਆ ਲਵਾਂਗੇ, ਵਕੀਲ ਲੋਕ ਜਿਹੜੇ ਵੀ ਇੰਨੀਆਂ ਚਰਚਾ ਕਰਾਂਗਾ, ਇੰਨੇ ਬੋਲ ਬੋਲਾਂਗਾ, ਲੈਕਚਰ ਵਾਜ ਕਹਿੰਦੇ ਇੰਨਾ ਲੈਕਚਰ ਦੇਵਾਂਗਾ, ਇੰਨਾ ਲੇਖੇ ਵਿੱਚ ਪੈਸੇ ਇੰਨੇ ਲੈ ਕੇ ਬੋਲੂੰਗਾ ਇੰਨਾ ਚਿਰ। ਇਹ ਜਿਹੜਾ ਲੇਖੇ 'ਚ ਬੋਲੋ ਬੋਲਾਂ ਨੂੰ ਬੋਲਦੇ ਹਨ ਲੋਕ ਇਸ ਪ੍ਰਕਾਰ।
ਲੇਖਾ ਖਾਣਾ ਖਾ,
ਮਿੰਟ ਹਮ ਖਾਣਾ ਖਾਏਂਗੇ ਵੱਧ ਨਹੀਂ ਅਟਕੇਂਗੇ। ਇੱਕ ਸੰਤ ਸੀ ਗੁਰਦਿਆਲ ਸਿੰਘ ਡੋਲੀ ਆਇਆ, ਉਹਨੂੰ 12 ਵਜੇ ਦਾ ਟਾਈਮ ਦਿੱਤਾ ਸੀ, ਉਹ ਆਉਣ ਵਾਲੇ ਪ੍ਰੇਮ ਨੂੰ ਥੋੜਾ ਖੁੰਝ ਗਿਆ, ਸਾਰੀ ਦਿਹਾੜੀ ਭੁੱਖਾ ਰਿਹਾ, ਕੁੰਡਾ ਲਾ ਕੇ ਰੋਟੀ ਨਾ ਖਾਧੀ, ਗੁੱਸੇ ਦੇ ਮਾਰੇ ਨੇ। ਇਹ ਲੇਖੇ ਖਾਣਾ ਖਾਣ ਵਾਲੇ ਲੋਕ ਕਹਿੰਦੇ ਅਸੀਂ ਖਾਣਾ ਵੀ ਖਿਲਾ ਕੇ ਇੰਨੇ ਮਿੰਟਾਂ ਵੀ ਖਾ ਜਾਵਾਂਗੇ, ਗੱਲ ਉਦੋਂ ਬਾਅਦ ਟਾਈਮ ਨਹੀਂ ਖਾਣਾ।
ਲੇਖਾ ਵਾਟ ਚਲਾਈਆ,
ਉਸੇ ਪ੍ਰਕਾਰ ਲੇਖਾ ਵਾਟ ਚਲਾਈ ਆ, ਰਸਤੇ ਵੀ ਕਹਿੰਦੇ ਇੰਨਾ ਰਾਹ ਅਸੀਂ ਇੰਨੇ ਚਿਰ ਹੀ ਚੱਲਾਂਗੇ, ਉਹਨੂੰ ਵੱਧ ਨਹੀਂ ਤੁਰਨਾ ਹੈ। ਇਹ ਲੇਖੇ ਦੀ ਵਾਟਾਂ ਜਿਹੜੇ ਤੁਰਦੇ ਹਨ,
ਲੇਖਾ ਸੁਣ ਵੇਖਾ,
ਮੈਂ ਬਿਆਨ ਨੂੰ ਸੁਣਾਂਗਾ, ਇੰਨਾ ਹੀ ਮੈਂ ਤੇਰੇ ਮੌਕਾ ਜਾ ਕੇ ਵੇਖਾਂਗਾ। ਇਹ ਜਿਹੜੇ ਲੇਖੇ ਦੀਆਂ ਗੱਲਾਂ ਕਰਨ ਜਾਣਦੇ ਹਨ,
ਲੇਖਾ ਸਾਹ ਲਵਾਈ ਹੈ,
ਸਵਾਸ ਹੈ ਮਹਾਰਾਜ ਕਹਿੰਦੇ ਤਾਂ ਲੇਖੇ ਦੀ ਲਈ ਦੇ ਹੈ।
ਪੜ੍ਹੇ ਕੇ ਪੁੱਛਣ ਜਾ,
ਪੜ੍ਹ ਕੇ ਵੇਖ ਲਓ ਕਿ ਅਥਵਾ ਪੁੱਛਣ ਜਾਓ, ਪੜ੍ਹਿਆ ਨੂੰ ਕੀ ਪੁੱਛਣ ਜਾਣਾ ਹੈ, ਸਮਝ ਲਓ ਇਸ ਗੱਲ ਨੂੰ।
बाबा माया रचना तुम
बाबा प्यारे पिता जी ये माया दी रचना है ये सारे सारी माया ने यू माया के हिसाब किताब च पे रेंगे कि इन्हें पैसे लवोंगे मौका वेखांगे ता इन्नी गल सुनांगे इस प्रकार माया जी रचना ने धोखेबाजी की छल किया है लोगों ने नाल ये सारे चले गए हैं
अंधा नाम लेखा बोलन बोलना
लेखा बोलन बोलना लेखे विच केड़ा है बोलना जेड़ा परमेश्वर दे जस नूं बोलना ना बोलन आवाज करके मुख करके बोलन वाले मुंह करके जो परमेश्वर दे जस नूं बोलना है ये लेखे विच है वाहिगुरु जी ये प्रवानगी विच है बाकी व्यर्थ
लेखा खाना खा
परमेश्वर दे भाए की खुराक खानी है ना पाओ खाना पीना आधार ये खाना जेड़ा है भाए दे विच ते एक जीव कह जिया खाही एक जीव आते किन्निया जिया नू मार मार के बकरिया नू छतरिया नू कुकड़ा नू मच्छिया नू खाई जांदा ये हिसाब देना पवेगा जे किसी का कोई आदमी अंग खावेगा वह जो अंग अपना कटाना पवेगा इस करके लेखे जिन्हें लगे ऐसी खुराक खानी चाहिए दुख दुख न दो किसी जीव परसों कर जाओ किसी जीव ने दुखा के मार के नहीं खाना चाहिए इस करके सच्चे पातशाह का वचन है हाँ जी लेखा खाना जो महाराज लेखे जो पैरे में रहे पनीर खूब खाना खिचड़ी जामा अमृत लोन पूरा रोटी कारने गला कटावे कौन कबीर जी ने कहा है खिचड़ी ताई खानी चंगी है जिदे च लून ते घो पै के अमृत बन जाता है ते नाश की रोटी वास्ते गल कौन बढ़ाऊंगा सिरे गल बढ़ाना बड़ा मुश्किल है तो इस प्रकार असं इस गल बढ़ाने तो ऐसे चंगे हैं खिचड़ी नाल ही गुजारा कर लवोंगे ते कबीर साहब जी निवृत्ति के बचन कहे हैं साहब सिंह जी इस प्रकार का वचन कहें महाराज
लेखा खाना खाओ
लेखे च प्रवानगी च हो जरा खाना अन्न खाना कपड़ पहनन भी आ ऐसा खाना खाना चाहिए जरा महाराज वर्च प्रवान हो गए पैदे रह करके ऐसी खुराक खावे तो एक महात्मा सन वह सब संगे जी पा चौलों मिलते थे पा चौलों से गुजारा करते रहे होर भी व्यासु आया वह पिछ खा के गुजारा कर जा रहा तीजा आया बर्तन धो के गुजारा कर जा रहा है छह महीने उन्हें महात्मा लंघे इस प्रकार कबीर साहब साधु की संगत रहो ज्यों की भूसी खाओ खोन हार सो हो साग पसंद न जाओ सागतों की कुसंगत नहीं करे जाना चाहिए जिस लेखे विच परमेश्वर के वर्ज प्रवान होइए वह खुराक खानी चाहिए है उल्ट जिया नू मार के ही खाना चाहिए
लेखा वाट चलाई
लेखा वाट चलाई है जो सब संघ के रस्ते चलना है ये वाट रस्ते लेखे च है प्रवानगी च है परमेश्वर के सुन भजन के सत्संग जुड़ना है वह सफले पैर है जो सत्संग भी चल के जाते हैं ये लेखे प्रवानगी का रस्ता भाव भगती रस्ते चलाना है अपने आप
लेखा सुन वेखा
जस न सुनना यह लेखे प्रवानगी है सब संघ के दर्शन करने सो ये सब संघ जी नेत्र सफले हैं नैन न देखे सब से नैन बिहालिया करन सुनी नाद करन मुंद कालिया सो जिन्हें कन्नों महाराज शब्द नहीं सुनता कन सिक्का पा के मुंदने योग है जेडे सब संघ दर्शन नहीं कर रही है उन्हें अखा अनुसार संघ जी खुटियां पा के बिठा देना चंगा है सो इस करके जेड़ा परमेश्वर के जस ने सुनना यह लेखे प्रवानगी है जेडे महाराज की संगत के दर्शन करने हैं वेखने हैं यो लेखे विच है प्रवानगी
लेखा साह लगाई है
साह के नाल परमेश्वर के नाम नु लगाइए उचारना करिए सह सफले है लेखे विच है बाकी तो बिन सुनन और साह सहत है जैसे पसरा फूक बहत है बिना साहा तो है बिना भजन तो जेडे साह है वह ऐ है जिवें बहार दियां खलां कोले दगाउण वास्ते फूकां मारदे हुंदे है इह जे साह ने पापा रूपी कोयले नूं जगाउण वास्ते साह लगा रहे हैं वो पुरख इस करके वह साह सफले है जेड़ा परमेश्वर के सुनन भजन दे विच उचारने है वह लेखे च प्रवानगी च है
पढ़े ते पुछण जाओ
पढ़े हुए जेड़े विद्वान है आप उन्हां नूं ते अथवा पुछण जाओ जां आप पढ़ के समझ लो सब वेद शास्त्रों इहो ही सिद्धांत है
बाबा माया रचना तू
कह माया की रचना है ये धोखेबाज है शर्म वाली है सारे जीव भी चले गए हैं,
अंधा नाम विसारे
मनमुख रूपी लेते हैं जी, विचार रूपी लेगा तो हिणी अज्ञानी ने परमेश्वर के नाम ने विसार छड़िया
ना ते सो एह ना ओ।
उस जीव का ना तो ये लोग सुधरिया, कोई निष्काम कर्म नहीं कीते, कोई सिमरन भजन दया नहीं कीनी, ना सिमरन कीता सिमरन ना ना भजन कीर्तन कीता, ना किसी जीवों से दया की। कौ मुख चेतां खाएगा तई सटा खानिया पैनिया जमा दिया, इस करके
ना किस एह ना ओ
लोग ना सुध रहा इस पुरख का, तो परलोक च भी जाके मुक्त ना हुई, दरगाह दे विच भी निराबरी हुई
रहा।
उसमें जीव के स्वरूप का ज्ञान होया कि साखी रूप जरा है सारे अंदर सत्ता मात्र ब्रह्म चेतन है आत्मा रूप, तो ना वो ईश्वर का ज्ञान हुआ तत् पद लख हरदा, ना तुम पद लख हरदा ज्ञान होया
रहा। जीवन मरना जायक
है, जीवन मरना जायक है, मर जायक पैदा हो के इस जीव ने जिन्ना चिर मरण तक जीवदा है, समय खान पीन भी गुजार छे, किसी सुबनिया मिल लिया, इस प्रकार आपके समय गुआई जाते हैं।
जिथे बह समझ आई
है, बैठ के परलोक असाव किताब जीव न समझाया जाना कि तह कर्म चंगे कीते है, ऐ तहड़े कीते हैं,
न चलू
ना चो किसी ने सहायता करने वास्ते नाल नहीं जाना, उस संबंधी सारे इतने बिछड़ जाने जिन्हें नाल मिलके खान पीन च लगा रहा है। इसे प्रकार
जीवन मरना जायता
जी जिन्ना चिर जिंदा है पैदा हो के मरण तक
इतना खाजा
पदार्थों समय खाई जाता है, कदे कोई भोग ले, कदे कुछ खा लिया, कदे कुछ पी लिया, कदे सलूने खा ले, कदे मिठे खा ले, इस प्रकार पदार्थों की आप दे समय नु खाई जाता है।
जिथा बह समझ आई
लोग बैठ के जीव नु हिसाब किताब समझाया जाना नहीं, कह माड़े कम किते है चंगे किते हैं,
जिथा कोई ना चलेगा
कोई भी नाल नहीं जाएगा, पर लोग सहायता नहीं करेगा, वो इथे रह जाने सारे पदार्थ मैल बन जाने हैं, खद हो गए पदार्थ, ये हाल कोई जीव की होगी। इस प्रकार
जीवन मरना जायक है,
जेड़े भाई जायक पैदा हो के सतगुरु के उपदेश द्वारा जीवित भाव तो मरना कर दे
खाजा काल,
कोई भाई काल का भखण कर जाते, काल निवृत हो जाता है, उन्होंने काल नहीं कुछ कर सकता है,
जिथे बह समझ आई
बैठ के परलोक जीव के कर्मा के अनुसार समझाया जाना भी कह चंगे किते है माड़े किते
है, तू न चलू नाल
कर्म उन्होंने संचित कर्म किरे मान कर्म प्रारब्ध रूप कर्म कोई भी नाल उन्होंने जीवन दुनिया के फिर संसार च लियाने वास्ते जमन मंत पाने वास्ते नाल नहीं गया, इतने सब संस्कार मुका गए हैं, वह मुड़के उन्होंने वास्ते नहीं कुछ जन्मे नहीं कुछ मरे, अपन चलता आप ही करे बैद प्राप्त हो गए।
रोण वाले जेतड़े संबंधी हैं गे वो रोंदे है, मोया रोए रोंदे मर जाही ਜਿਹੜੇ ਰੋਣ ਵਾਲੇ ਹਨ ਮਹਾਰਾਜ ਸਾਹਿਬ ਕਹਿੰਦੇ ਹਨ ਸਭ ਬੰਨ ਹੈ ਕੰਠ ਪਰਾਲ ਸੰਦਾ ਪਿੱਟੋ ਭਾਈਓ ਤੂੰ ਕੂੜ ਕਮਾਵੋ ਉਹ ਮੈਂ ਸੁਣਿਓ ਕਥੀ ਤੋਂ ਲੋਕ ਸੁਣਾਵੋ ਇਹ ਸੰਬੰਧੀ ਨੂੰ ਨਹੀਂ ਰੋਂਦੇ ਹਨ ਕਹਿੰਦਿਆਂ ਧੰਦਿਆਂ ਨੂੰ ਪਿੱਟਦੇ ਕਹਿੰਦੇ ਮੇਰੀ ਤੇਰੇ ਬਿਨਾਂ ਦੁਕਾਨ ਕੌਣ ਚਲਾਊਗਾ ਮੇਰਾ ਹਰ ਕੌਣ ਵਾਹੂਗਾ ਹੁਣ ਇਸ ਪ੍ਰਕਾਰ ਧੰਦੇ ਨੂੰ ਪਿੱਟਦੇ ਹੈ ਜਿੰਨੇ ਸਾਰੇ ਰੋਣ ਵਾਲੇ ਲੋਕ ਹਨ ਸਭ ਬੰਨ ਹੈ ਕੰਠ ਪਰਾਲ ਪਰਾਲੀ ਦੀਆਂ ਜਿਵੇਂ ਪੰਡਾਂ ਹੁੰਦੀਆਂ ਨਾ ਕੋਈ ਧਾਨਾ ਕੱਢਿਆ ਤੋਂ ਫੂਸ ਜਿਹੜਾ ਹੁੰਦਾ ਪਰਾਲੀ ਹੁੰਦੀ ਹੈ ਉਹ ਪਰਾਲੀ ਦੀਆਂ ਪੰਡਾਂ ਝੂਠੀਆਂ ਸਭ ਗੱਲਾਂ ਕਰਦੇ ਹੈ ਰੋਣ ਵਾਲੇ ਕੰਮਾਂ ਨੂੰ ਰੋਂਦੇ ਆ ਉਸ ਨੂੰ ਹੀ ਰੋਂਦੇ ਮਰੇ ਹੋਏ ਨੂੰ ਕਿਉਂ ਝੂਠੀਆਂ ਪਰਾਲਾਂ ਦੀਆਂ ਪੰਡਾਂ ਪਰਾਲੀ ਦੀਆਂ ਬੰਨ ਰਹਿਣਗੇ ਰੋਣ ਵਾਲੇ ਜਿੰਨੇ ਹਨਗੇ ਸੰਬੰਧੀ ਉਹ ਸਾਰੇ ਉਦੋਂ ਮੁਰਦੇ ਦੇ ਸਰੀਰ ਨੂੰ ਪਰਾਲੀ ਦੀ ਮੇਰੀ ਪੰਡ ਬੰਨ ਕੇ ਲੈ ਜਾਣਗੇ ਚਿਖਾਰੇ ਉੱਤੇ। ਸਭ ਕੋ ਆਖੇ ਬਹੁਤ ਬਹੁਤ
ਪ੍ਰਕਾਰ ਫੇਰ ਪੜੋ ਰੋਗਣ ਵਾਲੇ
ਰੋਗਣ ਵਾਲੇ ਜੇਤੜੇ
ਇਹਨੇ ਪਦਾਰਥਾਂ ਨੂੰ ਰੋਣ ਵਾਲੇ ਹਨਗੇ ਇੰਦਰੀਏ ਮਨ ਆਦਿਕ
ਸਭ ਬੰਨੇ ਪੰਡ ਪਰਾਲ
ਸਾਰੇ ਸੰਸਕਾਰਾਂ ਦੀ ਪੰਡ ਬੰਨ ਕੇ ਅੰਤ ਨੂੰ ਪਰਾਲੀ ਵੀ ਨਹੀਂ ਆਈ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਫੋਕੇ ਹੀ ਨਿਕਲਣਗੇ ਕੋਈ ਸੁਖਦਾਇਕ ਨਹੀਂ ਨਿਕਲੇਗਾ
ਸਭ ਕੋ ਆਖੇ ਬਹੁਤ ਬਹੁਤ
ਹਰ ਕੋਈ ਆਦਮੀ ਕਹਿੰਦਾ ਮੈਨੂੰ ਬਹੁਤਾ ਮੇਰਾ ਜਿਉਣਾ ਹੋਵੇ ਮੇਰਾ ਬਹੁਤਾ ਪ੍ਰਤਾਪ ਹੋਵੇ ਮੇਰਾ ਬਹੁਤਾ ਜਸ ਹੋਵੇ ਇਹ ਸਾਰੀ ਦੁਨੀਆ ਮੰਗਦੀ ਹੈ
ਘੱਟ ਨਾ ਆਖੇ
ਜਿਉਣਾ ਨੀ ਕੋਈ ਮੰਗਦਾ ਤੇ ਘੱਟ ਜਸ ਨੀ ਕੋਈ ਸਾਨੂੰ ਮੰਗਦਾ ਘੱਟ ਧਨ ਨੀ ਕੋਈ ਮੰਗਦਾ ਬਹੁਤ ਹੀ ਬਹੁਤ ਸਾਰੀ ਦੁਨੀਆਂ ਆਖ ਰਹੀ ਹੈ
ਕੀਮਤ ਕਿਨੈ ਨਾ ਪਾਲ ਦੀ ਕੀਮਤ ਜਿੰਨਾ ਹੁਕਮ ਹੈ ਉਹਨਾਂ ਚ ਵੀ ਕਿਸੇ ਨੂੰ ਜਿਉਣਾ ਹੈ ਜਿੰਨੀ ਪਰਾ ਲੱਗਦਾ ਓਨੇ ਹੀ ਪਦਾਰਥ ਮਿਲਣੇ ਹੈ ਅਤੇ ਜਿੰਨਾ ਹੁਕਮ ਹੈ ਓਨਾ ਹੀ ਜਸ ਹੋਣਾ ਹੈ ਉਸ ਪਰਮੇਸ਼ਰ ਦੇ ਘਰ ਦੀ ਕੀਮਤ ਨੀ ਕਿਸੇ ਜੀਵ ਦੇ ਪਾਸੋਂ ਪਾਈ ਜਾ ਸਕਦੀ
ਕਹਿਣ ਨਾ ਵੱਡਾ
ਜੀ ਮੈਂ ਵੱਡਾ ਇਉਂ ਤਾਂ ਨੀ ਕਿਹਾ ਵੱਡਾ ਬਣ ਸਕਦਾ ਕੋਈ ਵੱਡਾ ਬਥੇਰਾ ਜੇ ਕੋਈ ਵੱਡੇ ਕਹਾਏ ਵਡਿਆਈ ਖਾਇਆ ਜੇ ਕਿਸੇ ਨੂੰ ਵੱਡਾ ਕਹਾਉਣ ਦੀ ਇੱਛਾ ਉਹਨੂੰ ਵਡਿਆਈ ਖਾ ਜਾਂਦੀ ਹੈ ਉਹਦੀ ਵਡਿਆਈ ਉਹਨੂੰ ਖਤਮ ਕਰ ਦਿੰਦੀ ਅੰਤ ਨੂੰ ਇਸੇ ਪ੍ਰਕਾਰ ਕਹਿੰਦੇ ਹਨ
ਕੀਮਤ ਕਿਨੈ ਨਾ ਪਾਈ
ਪਰਮੇਸ਼ਰ ਦੇ ਗੁਣਾਂ ਦੀ ਕੀਮਤ ਨੀ ਕਿਸੇ ਨੇ ਵੀ ਪਾਉਣਾ ਕੀਤੀ ਬੇਅੰਤ ਹੈ
ਕਹਿਣ ਨਾ ਵੱਡਾ
ਪਰਮੇਸ਼ਰ ਵੱਡਾ ਕਹਿੰਦਾ ਅੱਗੇ ਹੀ ਵੱਡਾ ਹੈ ਉਹ ਤਾਂ ਕਿਸੇ ਦੀ ਵਡਿਆਈ ਕਰਕੇ ਵੱਡਾ ਨੀ ਮੰਗਦਾ ਕਿਸੇ ਦੀ ਛੁਟਿਆਈ ਕਰਕੇ ਘੱਟਦਾ ਨੀ ਉਹ ਉਸ ਪ੍ਰਕਾਰ ਕਿਸੇ ਦਾ ਕੀਤਾ ਵੱਡਾ ਨੀ ਵੱਡਾ ਆਪ ਹੀ ਹੈ ਪਰਮੇਸ਼ਰ
ਸਾਚਾ ਸਾਹਿਬ
ਏਕ ਸੱਚਾ ਹੈ ਸਹ ਮਾਲਕ ਹੈ ਇੱਕੋ ਇੱਕ ਤੂੰ ਪਿੱਛੇ ਸੀ ਇੱਕੋ ਇੱਕ ਹੁਣ ਹੈ ਆਪ ਇੱਕੋ ਇੱਕ ਅੱਗੇ ਨੂੰ ਹੋਵੇਗਾ
ਹੋਰ ਜੀਆ
ਹੋਰ ਕਿਤਨੇ ਜੀ ਮਹਾਰਾਜ ਕਿਤਨੇ ਲੋਕਾਂ ਦੇ ਤੇਰੇ ਦਰ ਵਿੱਚ ਹਨਗੇ ਬ੍ਰਹਿਮੰਡਾਂ ਦੇ ਖੰਡਾਂ ਦੇ ਦੀਪਾਂ ਦੇ ਪਤਾਲਾਂ ਦੇ ਸਾਰੇ ਬੇਅੰਤੀ ਲੋਕ ਤੇਰੇ ਹਨ ਸੱਚੇ ਪਾਤਸ਼ਾਹ ਕਿਤਨੇ ਲੋਕਾਂ ਦੇ ਜੀਵ ਜਨ ਤੇਰੇ ਦਰ ਵਿੱਚ ਹਨਗੇ ਕਈ ਰਾਮ ਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ ਇਸੇ ਪ੍ਰਕਾਰ ਹੋਰ ਜੀਆ ਚੇਤੇ ਲੋਏ ਹੋਰ ਕਿਤਨੇ ਜਿਹੜੇ ਜੀ ਹੈ ਸਾਰਿਆਂ ਨੂੰ ਲੋ ਪ੍ਰਕਾਸ਼ ਰਹੇ ਤੂੰ ਸਾਰਿਆਂ ਨੂੰ ਰੋਸ਼ਨੀ ਆਪਦੀ ਕਿ ਤੂੰ ਸੱਚਾ ਵੀ ਦੇ ਰਿਹਾ ਹੈ
ਨੀਚਾ ਅੰਦਰ ਨੀਚ ਜਾਤ
ਅੰਦਰ ਜਾਮੀ ਨੀਚਾ ਅੰਦਰ ਨੀਚ ਜਾਤ ਨੀਚਾਂ ਦੇ ਅੰਦਰ ਜਿਹੜੇ ਲੋਕ ਹਨ ਨੀਚ ਜਾਤ ਵਾਲੇ
ਨੀਤੀ ਹੂ ਆਤ ਨੀ
ਅੰਦਰ ਨੀਚੋਂ ਵੀ ਅਤਿਅੰਤ ਨੀਂ ਹਨ ਜਿਹੜੇ
ਨਾਨਕ ਤਿੰਨ ਕਾ ਸੰਗ ਸਾਹ
ਕਹਿੰਦੇ ਉਹਨਾਂ ਦੇ ਸਿੰਘਾਂ ਦਾ ਨਿਮਰਤਾ ਵਾਲਾ ਕੋਈ ਸਾਥੀ ਹੈ
ਵੱਡਿਆਂ ਸੋ ਪਿਆਰੀ
ਮੇਰੇ ਵੱਡੇ ਹੰਕਾਰੀ ਉਹਨਾਂ ਦੇ ਨਾਲ ਕੀ ਰੀਸ ਕਰਨੀ ਹੈ
ਜਿੱਥਾ ਨੀਚ ਸੰਭਾਲੀ
ਸੰਭਾਲੇ ਜਾਂਦੇ ਹਨ ਤੇਰੇ ਦਰ ਕੇ
ਜਿੱਥਾ ਨਜ਼ਰ ਤੇਰੀ
ਬਖਸ਼ ਮਾਰਾ ਤੇਰੀ ਨਜ਼ਰ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਹ ਬਖਸ਼ੇ ਜਾਂਦੇ ਆਪਦੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਫੇਰ
ਨੀਚਾ ਅੰਦਰ ਨੀਚ ਜਾਤ
ਨੀਚਾ ਅੰਦਰ ਛਤਰੀਆਂ ਦੇ ਬ੍ਰਾਹਮਣਾਂ ਦੇ ਅੰਦਰ ਨੀਵਾਂ ਸਾਧ ਸੰਗਤ ਜੀ ਸ਼ੂਦਰ ਮੰਨਿਆ ਹੋਇਆ ਸੀ ਜਿਸ ਪ੍ਰਕਾਰ ਭਗਤ ਨਾਮਦੇਵ ਜੀ ਨੂੰ ਸ਼ੂਦਰ ਕਰਕੇ ਮੰਨਿਆ ਸੀ ਇਹਨਾਂ ਨੇ ਕਿ ਸੀਪਾ ਹੈ ਜਾਤ ਵਿਕਾਸ ਦੀ ਜਾਤ ਅਸ਼ੋਕ ਸੀਪਾ ਜਾਤਾਂ ਵਿੱਚੋਂ ਸ਼ੂਦਰਾਂ ਵਿੱਚੋਂ ਨੀਵੀਂ ਜਾਤ ਵਾਲਾ ਸੀਪਾ ਨਾਮਦੇਵ ਨੂੰ ਮੰਨਿਆ ਸੀ ਨੀਚਾ ਅੰਦਰ
ਨੀਚ ਜਾਤ
ਅਤੇ ਨੀਵੀਂ ਜਾਤ ਵਾਲਾ ਅੱਗੇ ਸਰ ਸੰਗਤ ਜੀ ਜਲਾਹਾ ਮੰਨਿਆ ਸੀ ਕਬੀਰ ਸਾਹਿਬ
ਨੀਤੀ ਹੋ ਆਤਮੀ
ਉਹਨਾਂ ਨੀਚਾਂ ਦੇ ਵਿੱਚੋਂ ਅਤਿਅੰਤ ਸਭਨਾ ਕਸਾਈ ਨੀਚ ਮੰਨਿਆ ਸੀ ਤੇ ਆਤਮੀ ਚ ਉਦੋਂ ਭੀਰਣੀ ਵਾਲੀ ਨੀਚ ਮੰਨੀ ਸੀ ਚੰਡਾਲਾਂ ਦੇ ਵਿੱਚ
ਨਾਨਕ ਤਿੰਨ ਕਹਿ ਸੰਗ
ਸਾਹਿਬ ਕਹਿੰਦੇ ਉਹਨਾਂ ਦੇ ਸੰਗ ਦੇ ਅਸੀਂ ਸਾਥੀ ਹਾਂ ਜੋ ਭਗਤੀ ਕਰਨ ਵਾਲੇ ਨੀਵੇਂ ਬਣ ਕੇ
ਵੱਡਿਆਂ ਸੋ ਪਿਆਰੀ
ਉਹਨਾਂ ਨੂੰ ਜਾਤੀ ਮਾਨ ਵੱਡੇ ਬਣੇ ਬੈਠੇ ਉਹਨਾਂ ਦੇ ਨਾਲ ਕੀ ਰੀਸ ਕਰਨੀ ਹੈ ਉਹਨਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਕੀ ਉਹਨਾਂ ਜੇ ਅਸੀਂ ਰੀਸ ਕਰਨੀ ਕਿਸੇ ਇਹੋ ਜਿਹੇ ਹਾਂ ਇਹ ਬਣਨ ਦੀ ਲੋੜ ਨਹੀਂ ਹੈ ਨਿਮਰਤਾ ਵਾਲਿਆਂ ਨੂੰ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ
ਜਿੱਥਾ ਨੀਚ ਸੰਭਾਲੀ
ਭਗਤ ਜੀ ਜਿਵੇਂ ਨੀਵੇਂ ਹੋਏ ਸੁਨਿਆਰਾਂ ਵਿੱਚੋਂ ਜਿੱਥੇ ਭਗਤੀ ਕਰਕੇ ਵੱਡੇ ਬਣੇ ਹੈ ਇਹ ਜਿੱਥੇ ਨੀਵਿਆਂ ਦੀ ਸੰਭਾਲ ਹੁੰਦੀ ਹੈ ਮਹਾਰਾਜ ਦਰ ਵਿੱਚ
ਜਿੱਥਾ ਨਜ਼ਰ ਤੇਰੀ ਬਖਸ਼ੀ
ਉੱਥੇ ਤੇਰੀ ਨਜ਼ਰ ਹੋਈ ਹੈ ਤੂੰ ਬਖਸ਼ ਲੈਂਦਾ ਉਹਨਾਂ ਨੂੰ ਉਹਨਾਂ ਦੇ ਪਿੱਛੇ ਬਖਸ਼ਿਸ਼ ਹੁੰਦੀ ਹੈ ਬ੍ਰਹਮ ਗਿਆਨ ਦੀ ਆਪਦੇ ਪਾਸੋਂ ਇਹ ਆਪ ਐਸੇ ਦਾਤੇ ਹੋ ਇਸੇ ਪ੍ਰਕਾਰ
ਨੀਚਾ ਅੰਦਰ ਨੀਚ ਜਾਤ
ਨੀਚਾ ਅੰਦਰ ਨੀਚ ਜਾਤ ਸਾਧ ਸੰਗਤ ਜੀ ब्रह्म के अंदर नीचा नीं कौन है, माया है। माया के अंदर साल सिंह जी नीची कौन है, तत् हन है। तत्तों के अंदर नीच जात नीं जात है, ये पंजा तत्तों का कार्य शरीर हन।
नीची हो आत्मी
शरीरों के अंदर नीचे कौन इंद्रे हन, इंद्रिया नीच कौन है, प्राण हन। प्राणा तो त्यंत नहीं है, मन आदिक है।
नानक तिन का संग साथ,
मन आदिक दे परे कौन है, बुद्ध है। बुद्ध तो परे कौन है, आत्मा है। उस आत्मा दे संग दे असी साथी हां। गुरु साहिब जी कहंदे हन
बड़िया से प्यारी,
जिहड़े वड्डे अहंकारी हन उन्हां नूं की रीस करनी है। जो सारे ये ने ये ने ये ने होई, इनके परे सच है सोई। जो जिस विच शरीर नी, इंद्रिय नी, प्राण नी, मन नी, बुद्ध नी, प्रकृति नी, इन परारूप जो ब्रह्म है वह सत स्वरूप है। उस दे नाल प्रीत करदे हैं। नीवे तो नीवा जो है सो बड़े जो और मानी है, जो मानी नूं रीस करन दी की लोड़ है। इसे प्रकार
नीचा अंदर नीच जात,
साहिब सिंह जी नीचा अंदर अंता करन जिहड़ा शरीर है इहदा मान नीवा कर लिया है। अंता करदे मान तो नीवा हो गया, जिहड़ा देहदा मान नहीं जी देंदे हिरदे दे। जाति मान तो भी जिहड़ा नीवा हो गया है।
इसे
प्रकार नीची गुणा दे मान तो भी अत्यंत नीच हो गया है। नीची हूं तो दौलत दे मान तो भी अत्यंत नीवा हो गया है।
नानक तिन कै संग साथ,
अहंकार तो रह जेरे धन दे विद्या तो दौलत दे प्रताप तो मान तो इंद्रिया दे प्रताप तो रह के संग दे अथी साथी हां।
वड्डियां से प्यारी,
जिहड़े वड्डे अहंकारी उन्होंने रीस करन दी की लोड़ है, बराबरी करन दी। फिर पढ़ो
नीचा अंदर नीच जात,
नीचा अंदर नीच जात। नीचा अंदर साहब सिंह जी शरीर है, पंजां तत्तां दा कार्ज नहीं है। इहदे अंदर नीच पैदा होए जिहड़े इंद्रिय हन गे, इन्हां दे नीच विषय हन गे। अत नीच काम क्रोध आदिक विकार हन इन्हां च।
नीची हो आत्मी,
जिहड़े इंद्रिय है ਅਤੇ ਉਹਨਾਂ ਦੇ ਵਿੱਚ ਅਤਿਅੰਤ ਨੀਚ ਵਿਸ਼ੇ ਹਨ, ਵਿਕਾਰ ਹਨ।
ਨਾਨਕ ਤਿੰਨ ਕਾ ਸੰਗ ਸਾਥ,
ਕਹਿੰਦੇ ਉਹਨਾਂ ਵਿਸ਼ਿਆਂ ਵਿਕਾਰਾਂ ਦੇ ਸੰਗ ਦਾ ਸਾਥੀ ਹੋਇਆ ਹੈ।
ਵੱਡਿਆਂ ਸੇ ਪਿਆਰੀ,
ਉਹਨਾਂ ਵੱਡਿਆਂ ਬ੍ਰਹਮ ਗਿਆਨੀਆਂ ਦੇ ਨਾਲ ਕੀ ਰੀਸ ਕਰਨੀ ਹੈ। ਉਹ ਬ੍ਰਹਮ ਦੇਵਤਿਆਂ ਦੇ ਮੁਕਾਬਲੇ ਤੇ ਨਹੀਂ ਹੋ ਸਕਦਾ। ਐਸਾ ਪੁਰਖ
ਜਿੱਥੇ ਨੀਚ ਸੰਭਾਲੀ
ਵੇਖੇ ਹੋ ਕੇ, ਜਿੱਥੇ ਨੀਵੇਂ ਹੋ ਕੇ ਰਹਿੰਦੇ ਹੈ, ਸਾਰਿਆਂ ਦੇ ਆਤਮਾ ਬਣ ਕੇ ਚਰਨੇ ਧੂੜ ਸੰਭਾਲੇ ਜਾਂਦੇ ਹਨ।
ਜਿੱਥੇ ਨਦਰ ਤੇਰੀ ਬਗੋ
ਨੀ ਮਹਾਰਾਜ ਜੀ, ਉਹ ਨੀਵਿਆਂ ਨੂੰ ਵੀ ਸੰਭਾਲ ਲੈਂਦੇ ਬ੍ਰਹਮ ਦੇਵਤੇ ਆਪਣਾ ਆਤਮਾ ਜਾਣ ਕੇ। ਉੱਥੇ ਤੇਰੀ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਕਰਕੇ ਬ੍ਰਹਮ ਵਿਦਿਆ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ।
ਸ੍ਰੀ ਰਾਗ ਮਹੱਲਾ ਪਹਿਲਾ, ਲਭ ਕੁੱਤਾ ਕੂੜ ਕੂੜਾ।
ਸੱਚੇ ਪਾਤਸ਼ਾਹ ਰਾਗ ਉਲਾਰ ਨੇ ਗੁਰੂ ਸਾਹਿਬ ਦੇ ਪਾਸੋਂ ਉਪਦੇਸ਼ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਮੈਨੂੰ ਪਵਿੱਤਰ ਉਪਦੇਸ਼ ਬਖਸ਼ੋ। ਤਾਂ ਸੁਣ ਕੇ ਰਾਗ ਉਲਾਰ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਗਿਆਨ ਦਾ ਉਪਦੇਸ਼ ਬਖਸ਼ਿਆ ਹੈ।
ਲਭ ਕੁੱਤਾ ਕੂੜ ਕੂੜਾ
ਫਰਮਾਉਂਦੇ ਹਨ ਕਿ ਹੇ ਬਾਦਸ਼ਾਹ ਰਾਗ ਉਲਾਰ ਸੁਣ, ਜਿਹੜਾ ਖਾਣ ਦਾ ਲਾਲਚ ਹੈ ਇਹ ਕੁੱਤਾ ਹੈ। ਖਾਣ ਦੇ ਲਾਲਚ 'ਚ ਆਦਮੀ ਹਰ ਵਕਤ ਪਿਆ ਰਹਿੰਦਾ, ਜਿਵੇਂ ਕੁੱਤਾ ਹੁੰਦਾ ਸੁਭਾਅ, ਕੁੱਤੇ ਵਾਲਾ ਸੁਭਾਅ ਹੈ ਖਾਣ ਦਾ ਲਾਭਾ ਜਿਹੜਾ।
ਕੂੜ ਕੂੜਾ
ਜਿਹੜਾ ਝੂਠ ਬੋਲਣਾ ਚੂੜਾ ਹੈ, ਢੁੱਟਣ ਵਾਲਾ ਸਾਰਿਆਂ ਦੇ ਤਾਈ।
ਠੱਗ ਖਾਧਾ ਮੁਰਦਾਰ,
ਭਾਈ ਠੱਗੀ ਮਾਰ ਕੇ ਖਾਣਾ ਹੈ ਚੂੜੇ ਤੇ ਕੁੱਤੇ, ਜਿਵੇਂ ਮੁਰਦਾਰ ਨੂੰ ਚਿੰਬੜੇ ਰਹਿੰਦੇ ਹੈ, ਇਸੇ ਪ੍ਰਕਾਰ ਠੱਗੀ ਮਾਰ ਕੇ ਜਿਹੜਾ ਖਾਣਾ ਹੈ ਮੁਰਦਾਰ ਖਾਣਾ ਹੈ।
ਪਰ
ਸਿੱਧ ਚੀਜ਼ਾਂ ਦਾ ਖਾਣਾ ਹੈ ਜਿਹੜਾ,
ਪਰ ਨਿੰਦਾ ਪਰ ਮਲ ਮੁੱਖ ਸਿੱਧੀ,
ਲੜਾਈ ਨਿੰਦਿਆ ਕਰਨੀ ਹੈ, ਪਰਾਈ ਮੈਲ ਸਿੱਧੀ ਮੁਰੀ ਖਾਣੀ ਹੈ। ਅਲਮਲ ਖਾਈ ਸਿਛਾਈ ਪਾਈ, ਮੂਰਖਨ ਦੇ ਤੱਤ ਗਵਾਈ, ਪਰਾਈ ਮੈਲ ਵਿਸਕਾ ਖਾਣਾ ਹੈ ਜਿਹੜਾ, ਪਰਾਈ ਨਿੰਦਿਆ ਕਰਨੀ ਹੈ।
ਅਗਨ ਕ੍ਰੋਧ ਚੰਡਾਲ,
ਜਿਹੜਾ ਸਾਧ ਸਿੰਘ ਜੀ ਕ੍ਰੋਧ ਹੈ ਇਹ ਅੱਗ ਵੀ ਨਹੀਂ ਆਈ ਸਾਲਣ ਵਾਲਾ ਹੈ, ਇਹ ਚੰਡਾਲ ਚੂੜੇ ਵੀ ਨਹੀਂ ਆਈ ਹੈ। ਇੱਕ ਪੰਡਿਤ ਸੀ ਸਾਧ ਸਿੰਘ ਜੀ, ਉਹ ਰਾਜਸਭਾ ਵਿੱਚ ਰਾਜੇ ਦਾ ਬੁਲਾਇਆ ਆਇਆ ਨਾ, ਬਾਹਲਾ ਵਿਦਿਆ ਦਾ ਮਾਣ ਕੀਤਾ, ਰਾਜੇ ਨੂੰ ਵਜ਼ੀਰ ਭੇਜੇ ਨਾ ਆਇਆ, ਅਤੇ ਹੋਰ ਅਹਿਲਕਾਰ ਭੇਜੇ ਨਾ ਆਇਆ, ਖਜ਼ਾਨਚੀ ਭੇਜੇ, ਦੀਵਾਨ ਭੇਜੇ ਨਾ ਆਇਆ। ਇੱਕ ਭੰਗੀ ਕਹਿਣ ਲੱਗਾ, ਮਹਾਰਾਜ ਮੈਨੂੰ ਆ ਗਿਆ ਜੋ ਮੈਂ ਲਿਆਉਣਾ, ਉਹ ਕਹਿੰਦੇ ਵਜ਼ੀਰਾਂ ਦੇ ਕਹੇ ਨੀ ਆਇਆ ਤੇਰਾ ਬੁਲਾਇਆ ਕਿਵੇਂ ਆ ਜੀ? ਕਹਿੰਦੇ ਜੀ ਮੇਰੇ ਕੋਲ ਜਾ ਕੇ ਮੈਂ ਲਿਆਉਂ। ਉਹ ਭੰਗੂ ਗਿਆ, ਕਹਿੰਦੇ ਪੰਡਿਤ ਜੀ ਚਲੋ ਰਾਜਾ ਸਾਹਿਬ ਬੁਲਾਉਂਦੇ। ਕਹਿੰਦੇ ਮੈਂ ਨਹੀਂ ਜਾਂਦਾ, ਵਜ਼ੀਰ ਨਹੀਂ ਆਏ, ਤੂੰ ਕਿਉਂ ਲੈ ਜਾਂਦਾ? ਕਹਿਣ ਲੱਗੇ ਕਥਾ ਜੀ ਪੰਡਿਤ ਜੀ, ਜਦੋਂ ਕਹਿੰਦੇ ਨਹੀਂ ਵੀ ਜਿਹੜਾ ਕ੍ਰੋਧ ਹੈ ਚੂੜਾ ਹੈ, ਜਾਂ ਤਾਂ ਇਹ ਕ੍ਰੋਧ ਛੱਡ ਕੇ ਤੁਰ ਪਾਓ, ਨਹੀਂ ਬਾਹਾਂ ਫੜ ਕੇ ਲੈ ਜੂ ਤੇਰੇ ਅੰਦਰ ਚੂੜਾ ਬੈਠਾ ਕਿ ਨਹੀਂ ਹੋਣਾ, ਉਹ ਮੇਰਾ ਭਾਈ ਹੈ। ਸੁਣ ਕੇ ਪੰਡਿਤ ਕੰਨ ਢਿੱਲੇ ਕਰਕੇ ਆਸਾ ਵੱਲ ਚਲਿਆ ਗਿਆ ਸੀ। ਇਸ ਪ੍ਰਕਾਰ ਕਹਿੰਦੇ ਹਨ,
ਅਗਰ ਕ੍ਰੋਧ ਚੰਡਾਲ
ਜਿਹੜਾ ਕ੍ਰੋਧ ਹੈ ਚੰਡਾਲ ਚੂੜਾ ਹੈ, ਇਹ ਚੂੜੇ ਕਰਕੇ ਸਾਰੇ ਆਦਮੀ ਨੀਚ ਹੋ ਰਹੇ ਹਨ।
ਰਸ ਕਸ ਆਪ ਸਲਾਹਣ,
ਜਿਹੜੇ ਰਸ ਅਰ ਕੱਢ ਕੱਢ ਕੇ ਖਾਣੇ, ਕਸ ਸ਼ਰਾਬਾਂ ਆਦਿਕ ਪੀਣੀਆਂ, ਖਿੱਚ ਖਿੱਚ ਕੇ ਅਰ ਕੱਢ ਕੇ ਤੇ ਸ਼ਰਾਬ ਆਦਿਕਾਂ ਦੇ ਰਸ ਖਾਣੇ ਹਨ, ਆਪਣੇ ਫਿਰ ਆਪ ਦੀ ਸਿਫਤ ਕਰਨੀ ਕਿ ਮੇਰੇ ਵਰਗਾ ਕੋਈ ਨਹੀਂ, ਮੈਂ ਬੜਾ ਬਲੀ ਹੈ, ਮੈਂ ਬੜਾ ਸਿਆਣਾ ਹੈ, ਆਪ ਦੀ ਸਿਫਤ ਆਪ ਦੇ ਮੂੰਹੋਂ ਆਪ ਕਰੀ ਜਾਣੀ।
ਇਹ ਕਰਮ ਮੇਰੇ ਕਰਤਾਰ,
ਕਰਤਾਰ ਹੋਏ ਕਰਮਾਂ 'ਚ ਜੀ ਫਸੇ ਹੋਏ ਹੈ, ਕਿਉਂ ਮੰਦ ਕਰਮਾਂ 'ਚ ਲੱਗੇ ਹੋਏ ਹਨ, ਇਸ ਪ੍ਰਕਾਰ ਦੇ ਕਰਮਾਂ ਨੂੰ ਕਰਨ ਵਾਲੇ ਹੋ ਰਹੇ ਹਨ, ਕਿਉਂ ਵਿਗੜ ਰਹੇ ਹੈ ਸਾਰੇ ਜੀਵਨ।
ਬਾਬਾ ਬੋਲੀਆ ਪਾਤ ਹੋ,
ਬਾਬਾ ਹੋ ਪਿਆਰੇ, ਐਸਾ ਬਚਨ ਬੋਲਣਾ ਚਾਹੀਦਾ ਉੱਤਮ ਅਧਿਕਾਰੀ ਕੰਬਰ ਤੇ ਵਸਈ ਤੋਂ ਵੱਡੇ ਵਿਗਿਆ ਸੀ, ਜਿਸ ਕਰਕੇ ਪਤ ਪ੍ਰਤਿਸ਼ਠਾ ਹੋਵੇ, ਉਹ ਬਚਨ ਬੋਲਣੇ ਚਾਹੀਦੇ, ਲੋਕ ਪ੍ਰਲੋਕ ਦੀ ਇੱਜ਼ਤ ਹੋਵੇ, ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕੇ।
ਉੱਤਮ ਸੇ ਦਰ ਉੱਤਮ ਕਹੀਆ,
ਇਹਨਾਂ ਦੇ ਅੰਦਰ ਉੱਤਮ ਗੁਣ ਹਨ, ਸਭ ਸੰਤੋਖ ਦਇਆ ਧਰਮ ਵਿਚਾਰ, ਉਹ ਹੀ ਵਾਹਿਗੁਰੂ ਦਰਗਾਹ ਚ ਉੱਤਮ ਸ੍ਰੇਸ਼ਟ ਕਹੀਦੇ ਹਨ।
ਨੀਚ ਕਰਮ ਬਹਿਰੂ,
ਨੀਚ ਕੰਮ ਕਰਨ ਵਾਲੇ ਆ, ਮੰਦ ਕਰਮ, ਉਹਨਾਂ ਨੂੰ ਬੈਠ ਬੈਠ ਕੇ ਰੋਣਾ ਹੀ ਪੈਂਦਾ ਹੈ, ਕੋਈ ਗੁਣ ਨਹੀਂ ਉਹਨਾਂ ਦੇ ਅੰਦਰ ਹੁੰਦਾ। ਔਗੁਣਾਂ ਵਾਲੇ ਆਦਮੀਆਂ ਨੂੰ ਅਖੀਰ ਆਪਣੇ ਰੋ ਰੋ ਕੇ ਆਪਣਾ ਸਮਾਂ ਬੇਹੋਸ਼ੀ ਦੇ ਵਿੱਚ ਪਛਤਾਵੇ 'ਚ ਗੁਜ਼ਾਰਨਾ ਪੈਂਦਾ ਹੈ।
ਰਹਾਉ ਰਸ ਸੋਨਾ ਰਸ ਰੂਪਾ ਕਾਮਣ,
ਸੋਨੇ ਜੋੜਨ ਦਾ ਰਸ ਹੈ। ਕੋਈ ਰਾਜਾ ਸੀ ਸਾਹਿਬ ਸਿੰਘ ਜੀ, ਉਸ ਰਾਜੇ ਨੇ ਮਹਾਤਮਾ ਨੂੰ ਕਿਹਾ ਕਿ ਮੈਨੂੰ ਉਪਦੇਸ਼ ਦਿਓ। ਮਹਾਤਮਾ ਨੂੰ ਕਿਹਾ, ਰਾਜਾ ਇੱਕ ਮੰਦਰ ਲੈ ਕੇ ਤੈਨੂੰ ਬਾਜ਼ਾਰ ਵਿੱਚ, ਉਸ ਮੰਦਰ ਵਿੱਚ ਬੈਠ ਕੇ ਉਪਦੇਸ਼ ਦੇਵਾਂਗੇ। ਉਹ ਜਦ ਰਾਜੇ ਨੇ ਮੰਦਰ ਬਣਾਇਆ, ਸੰਤਾਂ ਨੇ ਉਸ ਮੰਦਰ ਦੇ ਸਾਰੇ ਦਰਵਾਜ਼ੇ ਅਤੇ ਸਾਰਾ ਅੰਦਰ ਇੱਟਾਂ ਦੇ ਨਾਲ ਖੰਭਿਆਂ ਨਾਲ ਭਰ ਦਿੱਤਾ। ਜਿਸ ਵੇਲੇ ਉਪਦੇਸ਼ ਦੇਣ ਵਾਸਤੇ ਰਾਜੇ ਨੂੰ ਗਏ, ਰਾਜੇ ਨੂੰ ਕਹਿੰਦੇ ਚੱਲ ਰਾਜਾ ਤੈਨੂੰ ਉਪਦੇਸ਼ ਦੇਈਏ, ਰਾਜਾ ਵੀ ਆ ਗਿਆ। ਉਸ ਵੇਲੇ ਐਸੀ ਗੜਿਆਂ ਦੀ ਵਰਖਾ ਪਈ, ਕਿਤੇ ਵੀ ਖੜ੍ਹ ਨੂੰ ਥਾਂ ਨਾ। ਕਹਿਣ ਲੱਗੇ ਸੰਤ, ਚੱਲ ਰਾਜਾ ਅੰਦਰ ਮੰਦਰ ਦੇ ਜੀ, ਕਹਿੰਦੇ ਇੱਟਾਂ ਨਾਲ ਭਰਿਆ ਹੈ, ਖੰਭਿਆਂ ਨਾਲ ਭਰਿਆ, ਮੈਂ ਅੰਦਰ ਕਿਵੇਂ ਚੱਲਾਂ? ਕਹਿਣ ਲੱਗੇ, ਰਾਜਾ ਤੇਰਾ ਇੰਨਾ ਚਿੱਤ ਭਰਿਆ ਹੋਇਆ ਵਿਕਾਰਾਂ ਨਾਲ ਤੇ ਪਦਾਰਥਾਂ ਨਾਲ, ਤੈਨੂੰ ਉਪਦੇਸ਼ ਕਿੱਥੇ ਦੇਈਏ? ਉਪਦੇਸ਼ ਦੇਣ ਨੂੰ ਥਾਂ ਨਹੀਂ ਤੇਰੇ ਅੰਦਰ। ਇਹ ਸਿੱਖਿਆ ਦਿੱਤੀ ਮਹਾਤਮਾ ਨੇ ਵਿਕਾਰ ਮੇਟਣ ਵਾਸਤੇ। ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ,
ਰਹਾਉ ਰਸ ਸੋਨਾ ਰਸ ਰੂਪਾ ਕਾਮਣ।
ਮਹਾਰਾਜ ਕਹਿੰਦੇ, ਜਿਹੜਾ ਸੋਨੇ ਦਾ ਰਸ ਹੈ ਮੇਰੇ ਕੋਲ ਇੰਨੇ ਮਨ ਸੋਨਾ ਹੋਵੇ, ਕੋਈ ਕਹਿੰਦਾ ਮੇਰੇ ਕੋਲ ਰੂਪਾ ਚਾਂਦੀ ਇੰਨੇ ਮਨ ਹੋਵੇ,
ਰਸ ਪਰਮਲ ਕੀ ਰਸ ਰੂਪਾ ਕਾਮਣ,
ਕਾਮਣ ਰਸ ਨਾਲ ਲਾ ਲਿਆ ਸੀ,
ਰਸ ਸੋਨਾ ਰਸ ਰੂਪਾ ਕਾਮਣ ਰਸ,
ਅਤੇ ਚਾਂਦੀ ਦੇ ਜੋੜਨ ਦਾ ਰਸ ਹੈ, ਕਾਮਨਾ ਦੇ ਭੋਗਣ ਦਾ ਰਸ ਹੈ ਜਿਹੜਾ,
ਰਸ ਪਰਮਲ ਕੀ ਵਾਸ,
ਪਰਮਲ ਚੰਨਣ ਦੀ ਵਾਸ਼ਨਾ ਦਾ ਜਿਹੜਾ ਰਸ ਹੈ ਚਿੱਤ ਦੇ ਅੰਦਰ,
ਰਸ ਘੋੜੇ ਰਸ ਸੋਜਾ ਮੰਦਰ,
ਸੋਹਣੇ ਘੋੜਿਆਂ ਦੀਆਂ ਸਵਾਰੀਆਂ ਕਰਨ ਦਾ ਜਿਹੜਾ ਰਸ ਪ੍ਰੇਮ ਹੈ, ਅਤੇ ਸੋਹਣੀਆਂ ਦੁੱਧ ਦੀ ਝੱਗ ਵਰਗੀਆਂ ਸੋਜਾ ਬਣਾਉਣ ਦਾ ਜਿਹੜਾ ਪਿਆਰ ਹੈ,
ਮੰਦਰ
ਰਸ ਘੋੜੇ
ਰਸ ਸੋਜਾ ਮੰਦਰ,
ਸੋਹਣੀਆਂ ਦੁੱਧ ਦੀ ਝੱਗ ਵਰਗੀਆਂ ਸੋਜਾ ਬਣਾਉਣ ਦਾ ਤੇ ਮੰਦਰ ਸੋਹਣੇ ਬਣਾਉਣ ਦੀ ਇੱਛਾ ਹੈ ਜਿਹੜਾ ਰਸ,
ਰਸ ਮਿੱਠਾ ਰਸ ਮਾਸ,
ਮਿੱਠੇ ਪਦਾਰਥ ਖਾਣ ਦਾ ਰਸ ਹੈ, ਮਾਸ ਖਾਣ ਦੀ ਭੁੱਖ ਬਣੀ ਰਹਿੰਦੀ ਹੈ ਜਿਹੜੀ ਅੰਦਰ,
ਉੱਤੇ ਰਸ ਸਰੀਰ,
ਗੁਰੂ ਸਾਹਿਬ ਕਹਿੰਦੇ ਇੰਨੇ ਰਸ ਸਰੀਰ ਚਿੰਬੜੇ ਹੋਏ ਹਨ,
ਘੱਟ ਨਾਮ ਨਿਵਾਸ,
ਨਾਮਦਾਰ ਕਿਹੜਾ ਥਾਂ ਛੱਡਿਆ ਵਿਹਲਾ ਜਿੱਥੇ ਨਾਮ ਦਾ ਨਿਵਾਸ ਹੋ ਸਕੇ? ਨਾਮ ਦਾ ਨਿਵਾਸ ਤਾਂ ਹੀ ਹੋਵੇ ਜੇ ਰਿਹਾ ਵਿਹਲਾ ਹੋਵੇ। ਜਿਵੇਂ ਕੋਈ ਵੈਸ਼ਨੋ ਸੀ, ਉਹਨੇ ਜਾ ਕੇ ਮਲ ਪੂੜੇ ਇੰਨੀ ਖਾ ਲਏ, ਉਹਦਾ ਪੇਟ ਦੁਖਣ ਲੱਗਾ। ਜਦੋਂ ਪੇਟ ਦੁਖਣ ਲੱਗਾ ਤੇ ਹਕੀਮ ਨੂੰ ਕਹਿਣ ਲੱਗਾ, ਜੀ ਮੇਰਾ ਪੇਟ ਦੁਖਦਾ, ਕਹਿੰਦੇ ਚੂਰਨ ਖਾ ਲਾ। ਕਹਿੰਦਾ ਚੂਰਨ ਜੋਗਾ ਜੇ ਥਾਂ ਛੱਡਿਆ ਹੁੰਦਾ ਹਕੀਮ ਸਾਹਿਬ, ਮੈਂ ਪੂੜਾ ਨਾ ਹੋਰ ਪਾ ਲੈਂਦਾ ਪੇਟ ਵਿੱਚ। ਸੋ ਇਸ ਕਰਕੇ ਕਹਿੰਦੇ ਨੇ, ਕਿਹੜੇ ਥਾਂ ਤੇਰੇ ਨਾਮ ਦਾ ਨਿਵਾਸ ਹੋਵੇ, ਛੱਡਿਆ ਨਹੀਂ ਕੋਈ ਥਾਂ ਹਿਰਦੇ ਦੇ ਅੰਦਰ, ਕਹਿੰਦੇ जिथे तेरे नाम टिक सकता, इन्ना भरिया पिया है समझे सारे पे तेरे अंदर, नाम का किवे टिका होवे।
जित बोलिया पत पाई है
भाई, जिस बचना दे बोलने करके पत इज्जत पर लोग पाना करिए,
बोलिया
परवा वाक प्रमाण नीक है, इस लोग की इज्जत पाइए पर लोग की जिस करके आदर हो गए।
इका बोल विदुचना
बोल सी जो बोल बोलने ਇਹਦੇ ਕਰਕੇ ਤਾਂ ਬੁਗਚਣਾ ਖਰਾਬ ਹੀ ਹੋਣਾ ਪੈਂਦਾ ਹੈ।
ਹੁਣ ਮੂਰਖ ਮਨ ਆ ਜਾਣ
ਨੂੰ ਸਿੱਖਿਆ ਦਿਓ, ਮੂਰਖ ਮਨਾ ਸੁਣ, ਇਹ ਅਣਜਾਣ ਪਰਮਾਰਥ ਦੇ ਗਿਆਨ ਤੋਂ ਰਹਿਤ ਅਗਿਆਤ ਪੁਰਖ, ਇਹ ਵਿਵਹਾਰ ਵੱਲੋਂ ਵੀ ਮੂਰਖ ਤੇ ਪਰਮਾਰਥ ਵੱਲੋਂ ਵੀ ਅਣਜਾਣ, ਸੁਣਨਾ ਕਰ ਸਾਡੀ ਸਿੱਖਿਆ, ਸਰਦਾ ਤੇ ਵਿਸ਼ਵਾਸ ਉੱਤੀ ਕੰਨਾਂ ਦੇ ਨਾਲ ਤੇ ਮੰਨਣ ਕਰ ਤੇ ਅਣਜਾਣ ਅਗਿਆਤ।
ਜੋ ਤਿਸ ਭਾਵ ਹੈ ਸੋ ਭਲੇ,
ਉਸ ਵਾਹਿਗੁਰੂ ਨੂੰ ਪਾਉਂਦੇ ਆ, ਉਹ ਪਿੱਛੇ ਭਲੇ ਸਨ, ਹੁਣ ਵੀ ਭਲੇ ਹੈ, ਅੱਗੇ ਨੂੰ ਵੀ ਉਹ ਭਲੇ ਹੋਣਗੇ।
ਹੋਰ ਕੋ ਕਹਿਣ ਵਖਾਣ
ਕਿਸੇ ਦਾ, ਜਿਨ੍ਹਾਂ ਨੂੰ ਮਹਾਰਾਜ ਦਾ ਭਾਣਾ ਹੀ ਨਹੀਂ ਮੰਨਿਆ, ਤੇ ਕੀ ਉਹਨਾਂ ਦੀ ਬਾਬਤ ਕਹਿਣਾ ਹੈ, ਤੇ ਕੀ ਉਹਨਾਂ ਦੀ ਬਾਬਤ ਵਖਿਆਨ ਕਰਕੇ ਦੱਸੀਏ, ਹੋਰ ਉਹਨਾਂ ਦਾ ਕਹਿਣਾ ਕੀ ਸੁਣਿਆ ਜਾ ਸਕਦਾ, ਕੀ ਉਹਨਾਂ ਦੀ ਬਾਬਤ ਦੇਵ ਸ਼ਾਸਨਾਂ ਵਖਿਆਨ ਕਰ ਸਕਦਾ, ਜਿਹੜੇ ਪਾਂਬਰ ਪੁਰਖ ਹੋਏ ਉਹਨਾਂ ਦੀ ਬਾਬਤ ਕਹਿਣਾ ਨਹੀਂ ਕੁਛ ਬਣਦਾ, ਅਤੇ ਬਖਈ ਜਿਹੜੇ ਪੁਰਖ ਉਹ ਕੀ ਵਿਖਿਆਨ ਕਰਨਗੇ, ਕਾਵਨਾ ਤੋਂ ਬਿਨਾਂ ਪਾਣੀ ਦੀ ਚੂਰੀ ਨਹੀਂ ਕਿਸੇ ਨੂੰ ਦੇ ਸਕਦੇ, ਇਸ ਕਰਕੇ ਹੋਰ ਕੇ ਕਹਿਣ ਵਿਖਾਣ, ਹੋਰ ਕਿਸੇ ਪਾਂਬਰ ਤੇ ਬਖਈ ਨੂੰ ਕੀ ਉਪਦੇਸ਼ ਕਹਿਣਾ ਕਰੀਏ, ਇਸ ਪਲ ਹੈ ਚੇਲਿਆਂ ਤੋਂ ਕਹਾ ਲੈਣਾ ਜਾਂ ਆਪ ਕਹਿ ਲੈਣਾ।
ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲਾ,
ਉਹਨਾਂ ਦੇ ਪਾਸ ਹੀ ਸਾਧ ਸਿੰਘ ਜੀ ਮਤ ਹੈ, ਆਤਮ ਦੇ ਵਿਸ਼ੇ ਕਰਨ ਵਾਲੀ ਆਤਮ ਵਿਸ਼ੇਣੀ, ਸਭ ਬੁੱਧੀ ਜਾਲੀਏ ਚ ਰਹੇ ਤੱਤ ਗਿਆਨ ਵਾਲੀ, ਉਹਨਾਂ ਦੀ ਪ੍ਰਤਿਸ਼ਠਾ ਜਿਹਨਾਂ ਦੇ ਵਕਾਰ ਦਿੱਤੇ ਗਏ ਹੈ, ਉਹਨਾਂ ਦੀ ਪਦ ਲੋਕ ਪ੍ਰਲੋਕ ਜੋ ਮਾਣ ਤੋਂ ਰਹਿਤ ਹਨ, ਉਹਨਾਂ ਦੇ ਨਾਮ ਰੂਪੀ ਧਨ ਪੱਲੇ ਹੈ ਸ਼ੁਭ ਗੁਣਾਂ ਦਾ,
ਦਿਲ ਹਿਰਦਾ ਰਹਿਆ ਸਮਾਰ,
ਹਿਰਦੇ ਸਾਹਿਬ ਸਿੰਘ ਜੀ ਪਰਮੇਸ਼ੁਰ ਸਮਾ ਰਿਹਾ, ਲੀਨ ਹੋ ਰਿਹਾ, ਮਿਲ ਰਿਹਾ ਹੈ, ਉਹਨਾਂ ਦੀ ਇੱਜ਼ਤ ਹੈ, ਉਹਨਾਂ ਦੇ ਪੱਲੇ ਧਨ ਹੈ, ਉਹੀ ਲਾਇਕ ਪੁਰਖ ਹਨ।
ਤਿਲਕਾ ਕਿਆ ਸਾਲਾ,
ਉਹਨਾਂ ਮਹਾਂਪੁਰਖਾਂ ਦਾ ਕੀ ਸਿਫਤ ਕਰੀਏ, ਤਾਂ ਵਾਹਿਗੁਰੂ ਦਾ ਰੂਪ ਹੀ ਹਨ, ਐਸੇ ਮੈਨੂੰ ਕਸਮ ਤੋਂ ਇਕੱਠ ਹਨ।
ਅਵਰ ਸਵਾਲਿਓ ਹੁਕਾਰ,
ਹੋਰ ਕਿਸੇ ਦੀ ਸਿਫਤੀ ਕੀ ਕਰਨੀ ਹੈ, ਅਵਰ ਹੋਰ ਕਿਸੇ ਅਵਰਨ ਵਾਲੇ ਜਿਹੜੇ ਪੁਰਖ ਉਹਨਾਂ ਦੀ ਕੀ ਸਵਾਲਿਓ ਸੁੰਦਰਤਾ ਕਸਮ ਕਰਨੀ ਹੈ, ਉਹ ਤਾਂ ਹੈ ਹੀ ਆ ਸ੍ਰੇਸ਼ਟ, ਅਵਰ ਸਵਾਲਿਓ ਕਾ, ਹੋਰ ਉਹਨਾਂ ਦੀ ਸੁੰਦਰਤਾ, ਉਹਨਾਂ ਨੂੰ ਸਵਾਲਿਓ ਸਵਾਰਿਆ ਹੋਇਆ ਜਿਹੜਾ ਜੀਵਨ ਹੈ, ਉਹਦੀ ਵਾਰ ਕਿਸਿਆਂ ਦੀ ਸਿਫਤ ਕਰੀਏ ਕਿਸੇ ਨਹੀਂ ਜਾਂਦੀ, ਸਵਾਲਿਓ ਸੁੰਦਰਤਾ, ਸਵਾਲਿਓ ਉਹਨਾਂ ਦਾ ਸਵਾਰਿਆ ਜਿਹੜਾ ਮਨ ਹੈ, ਉਹ ਕਿਸ ਪ੍ਰਕਾਰ ਕਸਮ ਕਰੀਏ ਕਿਹਾ ਨਹੀਂ ਜਾ ਸਕਦਾ, ਸਵਾਲਿਓ ਸਿਫਤ ਨਹੀਂ ਕਹੀ ਜਾ ਸਕਦੀ।
ਨਾਨਕ
ਦਾ ਉਹਨਾਂ ਦੀ ਸਵਾਰਨੇ ਵਾਲੀ ਕਿਸ ਪ੍ਰਕਾਰ ਕਹੀਏ,
ਨਾਨਕ ਨਗਰੀ ਬਾਹਰ,
ਸਤਿਗੁਰੂ ਜੀ ਕਹਿੰਦੇ ਜੋ ਵਾਹਿਗੁਰੂ ਦੀ ਨਜ਼ਰ ਤੋਂ ਬਾਹਰ ਹਨ ਪੁਰਸ਼ ਬਿਨਾਂ ਹਨ,
ਰੱਚ ਹੈ ਦਾਨ ਨਾ ਨਾਮ
ਜਪ ਸਕਦੇ ਹੈ, ਨਾ ਉਹ ਦਾਨ ਕਰ ਸਕਦੇ ਹੈ, ਨਾ ਤਾਂ ਆਪਣੀ ਧਰਮ ਦੀ ਕਿਰਤ ਵਿੱਚੋਂ ਵੰਡ ਕੇ ਖਾ ਸਕਦੇ ਹੈ, ਤੇ ਨਾ ਉਹ ਨਾਮ ਜਪਦੇ ਹੈ ਜਿਨ੍ਹਾਂ ਤੇ ਮਹਾਰਾਜ ਨਜ਼ਰ ਨਹੀਂ, ਇਹ ਜਿਹੇ ਆਦਮੀ ਹਨ। ਨਾਨਕ ਨਗਰੀ ਬਾਹਰ, ਜਿਹੜੇ ਮਹਾਰਾਜ ਨਗਰ ਤੋਂ ਬਾਹਰ ਰਾਤੀ ਦਾਨ ਲੈਣ ਚ ਰਚੇ ਰਹਿੰਦੇ ਹੈ, ਵੀ ਸਾਨੂੰ ਦੇ ਹੀ ਜਾਵੇ, ਸਾਰਾ ਮਾਇਆ ਮੜ ਜੋ ਹੈ ਮਾਇਆ ਦੇ ਰਸਤੇ ਨੂੰ ਤੱਕ ਰਹੇ, ਇੱਧਰੋਂ ਵੀ ਕੋਈ ਦਾਨੀ ਆ ਜਾਵੇ, ਇੱਧਰੋਂ ਵੀ ਕੋਈ ਪੈਸਾ ਦੇ ਜਾਵੇ, ਇੱਧਰੋਂ ਵੀ ਕੋਈ ਢੇਲਾ ਦੇ ਜਾਵੇ, ਇੱਧਰੋਂ ਵੀ ਕੋਈ ਮੈਨੂੰ ਮਾਇਆ ਦੇ ਜਾਵੇ, ਉਹ ਦਾਨ ਲੈਣ ਚ ਰਚੇ ਰਹਿੰਦੇ, ਨਾ ਹੈ ਨਾਮ ਨਹੀਂ ਹੋ ਜਾਵੇ, ਨਾ ਉਹ ਸਤਸੰਗ ਰੂਪੀ ਆਤਮਾ ਰੂਪੀ ਤੀਰਥ ਚ ਇਸ਼ਨਾਨ ਕਰ ਸਕਦੇ ਹੈ, ਇਸ ਪ੍ਰਕਾਰ ਦੇ ਪੁਰਖ ਹੈ, ਰਾਤੀ ਦਾਨ ਨਾ ਹੈ, ਨਾ ਉਹ ਦਾਨ ਗਿਆਨ ਚ ਰਚਦੇ ਹੈ, ਨਾ ਉਹ ਪਰਮੇਸ਼ੁਰ ਦੇ ਨਾਮ ਚ ਰਚਦੇ ਹਨ, ਰਾਤੀਆਂ ਦਾਨ ਨਾ ਹੈ, ਉਹ ਦਾਨ ਦੇਣ ਵਿੱਚ ਹੀ ਲੱਗੇ ਰਹਿੰਦੇ ਹਨ, ਸੁਕਾਨੀ ਆਦਮੀ ਤੇ ਨਾਮ ਨਹੀਂ ਜਪ ਸਕਦੇ ਸੱਚੇ ਪਾਤਸ਼ਾਹ ਦਾ, ਕਿਉਂ ਖਾਲੀ ਰਹਿ ਜਾਂਦੇ ਹਨ ਪਰਮਾਰਥ ਵੱਲੋਂ, ਰਾਤੀਆਂ ਦਾਨ ਨਾ ਹੈ, ਨਾ ਉਹਨਾਂ ਨੂੰ ਦਾਨ ਪ੍ਰਾਪਤ ਹੋਇਆ ਨਾਮ ਦਾ, ਇਸ ਕਰਕੇ ਬ੍ਰਹਮ ਵਿੱਚ ਰਚਦੇ ਨਹੀਂ ਹਨ, ਉਹ ਦਾਨੇ ਨਹੀਂ ਹਨ, ਜਿਹੜੇ ਨਜ਼ਰ ਤੋਂ ਬਗੈਰ ਹੈ। ਨਾਨਕ ਨਗਰੀ ਬਾਹਰ, ਜਿਹੜੇ ਬਾਹਰੀ ਨਗਰ ਵਾਲੇ ਹੈ, ਰਾਤੀ ਦਾਨ ਨਾਲ ਦਾਨ ਲੈਣ ਚ ਨਹੀਂ ਰਚਦੇ, ਮਾਰੇ ਨਾਮ ਵਿੱਚ ਹੀ ਰਚੇ ਰਹਿੰਦੇ ਹਨ, ਹਰ ਵਕਤ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਕੇ ਉਹ ਵਾਹਿਗੁਰੂ ਦੇ ਆਨੰਦ ਨੂੰ ਮਾਣਦੇ ਹਨ।
ਤਿਲਕਾ ਕਿਆ ਸਾਲਾ ਹਨ, ਨਾਨਕ ਨਗਰੀ ਬਾਹਰ, ਰਾਜਾ ਦਾਨ ਨਾ ਵਾਹਿਗੁਰੂ ਦਾ ਆਨੰਦ।
ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜਤਾ।
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਨਿਵਾਸ ਕਰ ਰਹੇ ਸਨ। ਉਸ ਵੇਲੇ ਇੱਕ ਅਮਲੀ ਆਦਮੀ ਸੀ ਜਿਹੜਾ ਬੜਾ ਭਾਰੀ ਗੋਲਾ ਜਿਵੇਂ ਰੀਹੜੇ ਜਿਹਦੇ ਜਿਹਦੇ ਗੋਲੇ ਖਾਣ ਵਾਲੇ ਜਿਵੇਂ ਅਮਲੀ ਹੁੰਦੇ ਅਫੀਮ ਆਦਿਕਾਂ ਦੇ, ਸ਼ਰਾਬ ਪੀਂਦਾ ਸੀ ਨਾਲੇ ਫੀਮ ਖਾਂਦਾ ਸੀ। ਉਹ ਮਹਾਰਾਜ ਨੂੰ ਕਹਿਣ ਲੱਗਾ ਕਿ ਮਹਾਰਾਜ ਥੋੜਾ ਵਾਲਾ ਫੀਮ ਦਾ ਗੋਲਾ ਖਾਣਾ ਚਾਹੀਦਾ, ਥੋੜੀ ਵਾਲੀ ਸ਼ਰਾਬ ਪੀਣ ਦਾ ਪ੍ਰਚਾਰ ਹੋਣਾ ਚਾਹੀਦਾ। ਜਿਵੇਂ ਨਿਹੰਗਾ ਸਿੰਘਾਂ ਦੀ ਆਦਤ ਹੈ ਕਿ ਚਾਰ ਮਾਸੇ ਸੁੱਖਾ ਦੋ ਰੋਟੀਆਂ, ਫੀਮ ਖਾਣ ਦਾ ਤੇ ਹੁਕਮ ਹੀ ਹੈ ਮਹਾਰਾਜ ਦਾ ਕਹਿੰਦੇ, ਉਹ ਆਪ ਖਾਣ ਵਾਸਤੇ ਹੁਕਮ ਮਹਾਰਾਜ ਵੱਲੋਂ ਬਣਾ ਲੈਂਦੇ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹ ਆ ਕੇ ਸਤਿਗੁਰੂ ਜੀ ਨੂੰ ਪ੍ਰੇਰਨ ਲੱਗਾ ਕਿ ਮਹਾਰਾਜ ਥੋੜਾ ਜਿਹਾ ਮਾਵਾ ਖਾਣਾ ਚਾਹੀਦਾ ਹੈ, ਸ਼ਰਾਬ ਪੀਣੀ ਚਾਹੀਦੀ ਹੈ। ਗੁਰੂ ਮਹਾਰਾਜ ਸਾਹਿਬ ਕਹਿੰਦੇ ਹੈ ਕਿ ਲੈ ਭਾਈ ਤੈਨੂੰ ਦੱਸੀਏ ਉਪਦੇਸ਼ ਸੁਣ, ਉਸ ਅਵਲੀ ਦੇ ਪਰਥਾਂ ਹੈ। ਇਹ ਬਚਨ ਕਰਤਾਰਪੁਰ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਪੰਜਵਾਂ ਸ਼ਬਦ ਹੈ ਸ੍ਰੀ ਰਾਗ ਦਾ ਉਚਾਰਨ ਕਰਦੇ ਹਨ।
ਅਮਲ ਗਲੋਲਾ ਕੂੜਤਾ,
ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਅਮਲ ਗਲੋਲਾ ਕੂੜਕਾ, ਅਮਲ ਅਮਲ ਦਾ ਗਲੋਲਾ ਗੋਲਾ, ਗੋਲਾ ਬੜਾ ਭਾਰੀ ਮਾਵਾ, ਕੂੜ ਝੂਠ ਬੋਲਣ ਵਾਲੇ ਝੂਠ ਰੂਪੀ ਅਮਲ ਦਾ ਗਲੋਲਾ ਮਾਵਾ ਜਿਹੜਾ ਹੈ ਗੋਲਾ।
ਦਿੱਤਾ ਦੇਵਨਹਾਰ,
ਜਿਨ੍ਹਾਂ ਪੁਰਖਾਂ ਨੇ ਸੱਚ ਨੂੰ ਛੱਡ ਦਿੱਤਾ ਹੈ ਉਹਨਾਂ ਦੇਵਨਹਾਰ ਪਰਮੇਸ਼ਵਰ ਨੇ ਇਹ ਝੂਠ ਰੂਪੀ ਅਮਲ ਦਾ ਗੋਲਾ ਉਹਨਾਂ ਦੇ ਤਾਂ ਦਿੱਤਾ ਹੈ ਕਿ ਝੂਠ ਬੋਲਣਾ, ਹਰ ਵਕਤ ਪਾਪ ਕਰਨੇ, ਜਹਾਂ ਕੂੜ ਜਹਾਂ ਲੋਭ ਤੈ ਕਾਲ ਹੈ, ਇਸ ਪ੍ਰਕਾਰ ਜਹਾਂ ਝੂਠ ਤੈ ਪਾਪ, ਇਸ ਪ੍ਰਕਾਰ ਸਾਹਿਬ ਸਿੰਘ ਜੀ ਕੂੜ ਦਾ ਜਿਹੜਾ ਗੋਲਾ ਹੈ ਅਮਲ ਦਾ, ਉਹਨਾਂ ਨੂੰ ਕੂੜ ਬੋਲਣ ਦਾ ਅਮਲ ਚੜਿਆ, ਇੰਨਾ ਝੂਠ ਬੋਲੇ ਬਿਨਾਂ ਟਿਕਾ ਹੀ ਨਹੀਂ ਆਉਂਦਾ। ਝੂਠ ਜਿਹੜਾ ਦੋ ਚਾਰ ਝੂਠੀਆਂ ਗੱਲਾਂ ਐਸੇ ਕੂੜ ਰੂਪੀ ਅਮਲ ਦਾ ਗਲੋਲਾ ਮਾਵਾ ਜਿਹੜਾ ਹੈ ਗੋਲਾ
ਦਿੱਤਾ ਦੇਵਨਹਾਰ
ਪਰਮੇਸ਼ਰ ਕੂੜ ਬੋਲਣ ਵਾਲੇ ਨੂੰ ਕੂੜ ਦਾ ਹੀ ਮਾਵਾ ਦੇ ਛੱਡਿਆ ਹੈ।
ਮਰਨ ਵਿਸਾਰੇ
ਆਪਣੀ ਬੁੱਧੀ ਦੇ ਵਿੱਚੋਂ ਮੌਤ ਨੂੰ ਭੁਲਾ ਛੱਡਿਆ ਹੈ, ਕੂੜ ਬੋਲਣ ਤੇ ਲੱਕ ਬੰਨਿਆ ਹੋਇਆ ਹੈ।
ਤੁਸੀਂ ਕੀਤੀ ਦਿਨ ਚਾਰ
ਦਿਨ ਦੀ ਛਲ ਕਰਨਾ, ਠੱਗੀ ਮਾਰਨੀ, ਝੂਠ ਬੋਲਣਾ, ਇਸ ਗੱਲ ਕੀ ਚਾਰ ਦਿਨ ਥੋੜੇ ਦਿਨਾਂ ਦੀ ਖੁਸ਼ੀ ਕਰ ਰਹੇ ਹੈ, ਸਦਾ ਖੁਸ਼ੀ ਨਹੀਂ ਰਹਿਣੀ ਉਹਨਾਂ ਦੀ। ਇਹ
ਸੱਚ ਮਿਲਿਆ ਤਿੰਨ ਸੋਫੀਆਂ,
ਕੂੜ ਬੋਲਣ ਤੋਂ ਸੱਚ ਸੋਫੀ ਰਹਿ ਗਏ, ਨਹੀਂ ਕੂੜ ਬੋਲਦੇ, ਉਹਨਾਂ ਨੂੰ ਸੱਚਾ ਨਾਮ ਮਹਾਰਾਜ ਦੀ ਕਿਰਪਾ ਕਰਕੇ ਮਿਲਿਆ ਹੈ।
ਰਾਖਣ ਕਹੋ ਦਰਬਾਰ,
ਸੱਚਖੰਡ ਵਿੱਚੋਂ ਹਿਰਦੇ ਚ ਰੱਖਣ ਵਾਸਤੇ, ਦਰਬਾਰ ਸੱਚਖੰਡ ਵਿੱਚ ਲਿਜਾਣ ਵਾਸਤੇ, ਧੋਤਾ ਰੱਖਣ ਵਾਸਤੇ ਸੱਚ ਉਹਨਾਂ ਪਿਆਰਿਆਂ ਨੂੰ ਮਿਲਿਆ ਹੈ।
ਨਾਨਕ ਸੱਚ ਕਹੋ ਸੱਚ ਜਾਣ,
ਮਹਾਰਾਜ ਸੱਚਾ ਕੌਣ ਹੈ, ਸਭ ਕੋਈ ਕਹਿੰਦਾ ਮੈਂ ਸੱਚ ਹੈ, ਸੱਚ ਹੈ ਮੇਰੇ ਕੋਲੇ। ਸਤਿਗੁਰੂ ਜੀ ਕਹਿੰਦੇ ਸੱਚੇ ਅਕਾਲ ਪੁਰਖ ਨੂੰ ਪਾਈ, ਸੱਚਾ ਜਾਣ ਨਿਸ਼ਚੇ ਕਰਕੇ
ਸੁਖ ਪਾਈ,
ਜਿਸ ਵਾਹਿਗੁਰੂ ਦੇ ਸੇਵਨ ਭਜਨ ਕਰਨੇ ਕਰਕੇ ਸੁਖ ਸਰੂਪ ਨੂੰ ਪਾ ਲਈਦਾ ਹੈ।
ਦਰਗਾਹ ਚੱਲੇ ਮਾਣ,
ਦਰਗਾਹ ਵਿੱਚ ਮਾਣ ਦੀ ਗੱਲ ਚੱਲੇ, ਤੇਰਾ ਸਤਿਕਾਰ ਹੋਵੇ, ਤੇਰੀ ਦਰਗਾਹ ਵਿੱਚ ਮਾਣ ਦੇ ਸਾਹਿਬ ਚੱਲਦੇ ਹੈ ਪਰਮੇਸ਼ਰ।
ਸੱਚ ਸਾਰਾ ਗੁੜ ਬਾਹਰ,
ਮਹਾਰਾਜ ਸ਼ਰਾਬ ਵੀ ਕੁਝ ਪੀਣ ਦਾ ਪ੍ਰਚਾਰ ਕਰਨਾ ਚਾਹੀਦਾ ਹੈ, ਸ਼ਰਾਬ ਬਿਨਾਂ ਅਮਲ ਨਹੀਂ ਚੜਦਾ ਕਿਸੇ ਨੂੰ ਤਾਂ ਫਰਮਾਉਂਦੇ ਹਨ।
ਸੱਚ ਸਾਰਾ ਗੁੜ ਬਾਹਰ,
ਭਾਈ ਸੱਚ ਹੀ ਸ਼ਰਾਬ ਹੈ, ਪਰ ਇਹਦੇ ਵਿੱਚ ਕਹਿੰਦੇ ਗੁੜ ਬਾਹਰ ਹੈ, ਗੁੜ ਤੋਂ ਬਗੈਰ ਆਏ, ਇਹਦੇ ਵਿੱਚ ਕੂੜ ਰੂਪੀ ਗੁੜ ਨਹੀਂ ਹੈ, ਸੱਚ ਸ਼ਰਾਬ ਹੈ, ਗਿਆਨ ਰੂਪੀ ਗੁੜ ਜਿਸ ਵਿੱਚ ਬਾਹਰਾ ਬਹੁਤਾ ਪਿਆ ਹੋਇਆ ਹੈ,
ਜਿਸ ਵਿੱਚ ਸੱਚਾ ਨਾਮ,
ਸੱਚੇ ਪਰਮੇਸ਼ਰ ਦਾ ਨਾਮ ਹੀ ਸੁੰਦਰ ਗੁੜ ਪਿਆ ਹੋਇਆ ਹੈ।
ਵਖਾਣ ਹੈ
ਜੇ ਕੌਣ ਹੈ, ਕਹਿੰਦੇ ਜਿਹੜੇ ਸੱਚੇ ਨਾਮ ਨੂੰ ਸੁਣਦੇ ਉਹ ਤੇ ਵਖਾਣੇ, ਜਿਹੜੇ ਕਥਨ ਕਰਦੇ ਪਿਆਉਣ ਵਾਲੇ ਹਨ, ਜਿਹੜੇ ਸੁਣਦੇ ਆ ਉਹ ਪੀਣ ਵਾਲੇ ਹਨ, ਜਿਹੜੇ ਨਾਲੇ ਆਪ ਸੁਣਦੇ ਆ ਤੇ ਨਾਲੇ ਕਥਨ ਕਰਦੇ ਆ, ਨਾਲੇ ਸੁਣਾਉਂਦੇ ਆ, ਮੈਂ ਪੀਂਦੇ ਮੈਂ ਪਿਆਉਂਦੇ ਹਨ।
ਤੈਨੂੰ ਬਲਿਹਾਰ ਹੈ ਜਾ,
ਅਸੀਂ ਉਹਨਾਂ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਸਤਿਗੁਰੂ ਜੀ ਕਹਿੰਦੇ ਜਾਂਦੇ ਹਾਂ।
ਤਾਂ ਮਨ ਖੀਵਾ ਜਾਣੀਏ,
ਮਨ ਭਾਈ ਖੀਵਾ ਮਸਤ ਹੋਇਆ ਹੋਇਆ ਤਾਂ ਜਾਣਿਆ ਜਾ ਸਕਦਾ ਹੈ।
ਜਾਂ ਮਹਿਲੀ ਪਾਏ ਥਾਂ,
ਜਾਂ ਭਾਈ ਮਹਿਲੀ ਸੱਚਖੰਡ ਵਿੱਚ ਥਾਂ ਪਾਵੇ ਜੀ, ਮਹਾਰਾਜ ਦਰਗਾਹ ਕੇ ਨੂੰ ਥਾਂ ਮਿਲੇ, ਮਹਿਲੀ ਸਰੂਪ ਰੂਪੀ ਮਹੱਲ ਵਿੱਚ ਥਾਂ ਟਿਕਾਣਾ ਪਾਵੇ।
ਨਾ ਉਹ ਨੀਰ ਕਹਿੰਦੇ ਆਈ ਹੈ,
ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਹੈ ਇਹੋ ਹੀ ਪਾਣੀ ਹੈ, ਨਾ ਇਹਦੇ ਚ ਨਹਾਉਣਾ ਕਰੋ, ਜਾਈਏ ਚੰਗੇ ਕਰਨ ਕਰਮ ਰੂਪ ਕਰਨ ਰੂਪ ਪਾਣੀ ਹੈ, ਇਸ ਪਾਣੀ ਚ ਇਸ਼ਨਾਨ ਕਰੋ।
ਸਤ ਪਰਮਲ ਧੰਨਵਾਦ,
ਫਿਰ ਸ਼ਰਾਬ ਪੀ ਕੇ ਲੋਕ ਜਿਹੜੇ ਅਮਲੀ ਹੁੰਦੇ ਸਰਦਾਰ ਸਰੀਰ ਦੇ ਨਹਾ ਕੇ ਖੁਸ਼ਬੂ ਲਾਉਂਦੇ ਹੈ, ਇੱਧਰ ਕਹਿੰਦੇ ਜਿਹੜਾ ਸੱਚ ਬੋਲਣਾ ਹੈ ਇਹ ਪਰਮਲ ਚੰਨਣ ਦੀ ਸਰੀਰ ਚ ਵਾਸ਼ਨਾ ਹੋਣੀ ਚਾਹੀਦੀ ਹੈ। ਸਚਿਆਈ ਵਾਲਾ ਜੀਵਨ ਜਿਹੜਾ ਹੋਣਾ ਇਹੋ ਹੀ ਭਾਈ ਚੰਨਣ ਦੀ ਵਾਸ਼ਨਾ ਮਹਿਕ ਦੇਖਾ ਹੈ
ਤਾਂ ਮੁੱਖ ਹੋਵੇ ਉਜਲਾ।
ਫਿਰ ਉਹ ਜਿਹੜੇ ਸ਼ਰਾਬੀ ਕਬਾਬੀ ਹੁੰਦੇ ਆ ਖੁਸ਼ ਹੋ ਕੇ ਦਾਨ ਵੀ ਦੇ ਦਿੰਦੇ ਆ, ਤੇ ਇੱਧਰ ਕਹਿੰਦੇ ਤਾਂ ਮੁੱਖ ਹੋਵੇ ਉਜਲਾ, ਤਾਂ ਮੁੱਖ ਭਾਈ ਉਜਲਾ ਹੁੰਦਾ ਪਰਮੇਸ਼ਰ ਦੀ ਦਰਗਾਹ ਵਿੱਚ।
ਲੱਖ ਦਾਤੀ ਇੱਕ ਦਾਤ,
ਲੱਖਾਂ ਦਾਤਾਂ ਵਿੱਚੋਂ ਇੱਕ ਪਰਮੇਸ਼ਰ ਦੀ ਪ੍ਰਾਪਤੀ ਦੀ ਦਾਤ ਜੇ ਬ੍ਰਹਮ ਵਿਦਿਆ ਪ੍ਰਾਪਤ ਕਰ ਸਕੇ ਤੇ ਦੇਵੇ ਤਾਂ ਉਜਲਾ ਮੁੱਖ ਹੁੰਦਾ ਲੋਕ ਪ੍ਰਲੋਕ ਵਿੱਚ। ਪਰਮੇਸ਼ਰ ਲੱਖ ਰੂਪ ਦੀ ਪ੍ਰਾਪਤੀ ਦੀ ਇੱਕ ਦਾਤ ਜੇ ਪ੍ਰਾਪਤ ਹੋ ਜਾਵੇ ਗੁਰਾਂ ਤੋਂ।
ਦੁੱਖ ਕਿਸੇ ਪਹਿ ਆਖੀ ਹੈ,
ਭਾਈ ਦੁੱਖਾਂ ਦੀ ਨਿਵਰਤੀ ਉਹਦੇ ਪਾਸ ਕਹੀਏ ਕਿ ਮਾਰਾ ਮੇਰੇ ਦੁੱਖ ਮੇਟੋ।
ਦੁੱਖ ਜਿਸੇ ਹੀ ਪਾ,
ਜਿਸ ਪਾਸੋਂ ਸੁਖ ਪ੍ਰਾਪਤ ਹੋਣੇ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਸੁਖ ਹੈ। ਹੋਰ ਤਾਂ ਦੁਨੀਆਂ ਜਿਹੜੀ ਹੈ ਦੁਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵੀ ਜੀਵ ਜਲਾਇਆ ਦੁੱਖ ਵੀ ਚੱਲਿਆ ਰੋਏ, ਇਸ ਪ੍ਰਕਾਰ ਦਾ ਦੁੱਖ ਹੀ ਦੁੱਖ ਹੈ। ਸੁਖ ਸੁਖ ਦਾ ਦਾਤਾ ਇੱਕ ਪਰਮੇਸ਼ਵਰ ਹੈ, ਸਤਿਗੁਰੂ ਹੈ, ਜਿਨ੍ਹਾਂ ਦੇ ਪਾਸ ਸੁਖ ਮਿਲਣਾ ਪਰਮੇਸ਼ਵਰ ਦੇ ਨਾਮ ਦੀ ਪ੍ਰਾਪਤੀ ਦਾ, ਉਹਨਾਂ ਪਾਸ ਅੱਜ ਦੁੱਖ ਦੀ ਨਿਵਰਤੀ ਬਾਅਦ ਬੇਨਤੀ ਆਖਰੀ ਕਰੀਏ।
ਮਨੋ ਵਿਸਾਰੀ ਹੈ
ਮਹਾਰਾਜ, ਸੁਖਾਂ ਦਾ ਦਾਤਾ ਕੌਣ ਹੈ? ਕਹਿੰਦੇ ਪਰਮੇਸ਼ਵਰ ਹੈ ਭਾਈ। ਸੋ ਤਦ ਪਹਿਲਾ ਲੱਖ ਅਰਜੋ ਪਰਮੇਸ਼ਵਰ ਨੂੰ ਮਨ ਚੋਂ ਕਿਉਂ ਭੁਲਾਈਏ। ਜਿਸ ਵਾਹਿਗੁਰੂ ਨੇ ਸਾਰਿਆਂ ਜੀਆਂ ਨੂੰ ਪ੍ਰਾਣ ਦਿੱਤੇ ਹੋਏ ਹੈ, ਜੀ ਸੂਖਮ ਸਰੀਰ ਸਥੂਲ ਸਰੀਰ ਕਾਰਨ ਦੇ ਆਦਿਕ ਪ੍ਰਾਣ ਆਦਿਕ ਦਿੱਤੇ ਹੋਏ ਹਨ, ਚੇਤਨ ਸੱਤਾ ਆਪਣੀ ਪਾ ਕੇ ਪ੍ਰਾਣ ਚੱਲ ਰਹੇ ਜੀ ਦੀ ਕਿਰਪਾ ਨਾਲ।
ਇਸ ਦਿਨ ਸਭ ਅਪਵਿੱਤਰ ਹੈ,
ਉਸ ਵਾਹਿਗੁਰੂ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਅਪਵਿੱਤਰ ਹੈ।
ਜੇਤਾ ਪਹਿਨਣ ਖਾਣ,
ਜਿਹੜਾ ਪਹਿਨਣਾ ਹੈ ਇਹ ਵੀ ਸਭ ਹਰਾਮ। ਜੇਤਾ ਕੁਛ ਖਾਏ, ਜਿੰਨਾ ਕੁਛ ਖਾਂਦਾ ਇਹ ਵੀ ਨਿਖਿੱਧ ਚੀਜ਼ਾਂ ਹਨ। ਜੋ ਪਹਿਨਦਾ ਹੈ ਇਹ ਵੀ ਸਭ ਨਿਖਿੱਧ ਹੈ, ਉਹ ਅਪਵਿੱਤਰ ਹੀ ਹੈ। ਜਿਵੇਂ ਮੁਰਦੇ ਦੇ ਅੰਗਾਂ ਦੇ ਨਾਲ ਕੋਈ ਚੀਜ਼ ਲੱਗੀ ਪਵਿੱਤਰ ਨਹੀਂ ਰਹਿੰਦੀ, ਇਹ ਸਾਰੀਆਂ ਚੀਜ਼ਾਂ ਅਪਵਿੱਤਰ ਹੀ ਹਨ, ਜੂਠੀਆਂ ਹੀ ਹਨ। ਜੇ ਪਹਿਰ ਲਿਆ ਤਾਂ ਵੀ ਕੀ ਹੈ, ਤੇ ਖਾਇਆ ਮੈਲ ਵਧਾਇਆ ਪਹਿਲੇ ਘਰ ਕੀ ਹਾਨ, ਖਾ ਕੇ ਵੀ ਮੈਲ ਹੀ ਵਧਾ ਲਈ ਸਰੀਰ ਦੀ। ਜੇ ਪਹਿਨ ਲਿਆ ਤਾਂ ਵੀ ਸਰੀਰ ਦੀ ਹਾਨੀ ਚ ਲੱਗਾ ਰਿਹਾ ਵਕਾਰਾਂ ਨੇ, ਜਿਦ ਪਹਿਲਾ ਤਨ ਪੀੜਿਆ ਮਨ ਮੈਂ ਚਲੇ ਵਕਾਰ। ਇਸ ਪ੍ਰਕਾਰ ਅਪਵਿੱਤਰੀ ਹੈ ਸਾਰਾ ਖਾਣਾ ਤੇ ਪਹਿਣਾ ਜਿਹੜਾ ਹੈ।
ਹੋਰ ਗੱਲਾਂ ਸਭ ਕੂੜੀਆਂ,
ਸਤਿਗੁਰੂ ਜੀ ਕਹਿੰਦੇ ਜਿਹੜੀਆਂ ਹੋਰ ਗੱਲਾਂ ਮਾਰਨੀਆਂ ਨਾ ਸਾਰੀਆਂ ਝੂਠੀਆਂ ਹਨ, ਜਿਨ੍ਹਾਂ ਨੇ ਕਮਾਈ ਨਹੀਂ ਕੀਤੀ ਪਰਮੇਸ਼ਵਰ ਦੇ ਨਾਮ ਦੀ।
ਤੁਦ ਭਾਵ ਹੈ ਪਰਵਾਹ,
ਜੇ ਪਰਮੇਸ਼ਵਰ ਜੇ ਤੈਨੂੰ ਭਾ ਜਾਵੇ ਤਾਂ ਹੀ ਪ੍ਰਮਾਣ ਨੀਕ ਹੈ ਸਫਲਾ ਹੈ। ਆਪ ਨੂੰ ਜਿਸ ਪ੍ਰਕਾਰ ਭਾ ਜਾਈਏ, ਇਹੋ ਹੀ ਸ਼ਰਾਬ ਹੈ, ਇਹੋ ਹੀ ਫੀਮ ਦਾ ਮਾਵਾ ਹੈ, ਤੈਨੂੰ ਜਿਹੜਾ ਭਾਣਾ ਮੰਨਣਾ ਤੇ ਯਾਦ ਚੱਲਣਾ ਇਹੋ ਸੁਖਦਾਇਕ ਹੈ। ਹੋਰ ਸਾਰੀਆਂ ਝੂਠੀਆਂ ਗੱਲਾਂ ਮਾਰਨੀਆਂ ਹਨ ਕਮਾਈ ਤੋਂ ਬਗੈਰ, ਬੋਲਿਆ ਕੋਈ ਖਾਣ ਨਹੀਂ ਪੈਂਦਾ ਹੈ ਉਹਨਾਂ ਦਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਨੇ ਇਸ ਪਵਿੱਤਰ ਸ਼ਬਦ ਵਿੱਚ ਉਪਦੇਸ਼ ਬਖਸ਼ਿਆ ਹੈ। ਹੁਣ ਅਖੰਡ ਪਾਠ ਦਾ ਭੋਗ ਆਇਆ ਹੋਇਆ ਹੈ, ਸੰਗਤਾਂ ਮਿਲ ਕਰਕੇ ਸਰਵਣ ਕਰੋ। ਅਗਲੇ ਕਮਰੇ ਚ ਮਹਾਰਾਜ ਸਾਹਿਬ ਦੇ ਅਖੰਡ ਪਾਠ ਦਾ ਭੋਗ ਪਵੇਗਾ, ਤੇ ਦੇਵ ਦੀ ਅਰਦਾਸ ਹੁਣ ਕਰ ਲਈਏ ਇੱਥੇ। ਹੁਣ
ਇਸ ਦਿਨ ਸਭ ਅਪਵਿੱਤਰ ਹੈ, ਹੋਰ ਗੱਲਾਂ ਸਭ ਪੂਰੀਆਂ।
ਵਾਹਿਗੁਰੂ ਜੀ ਕਾ ਖਾਲਸਾ।